दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम।
परम सत्कार योग सतगुरु जी दे पावन पवित्र दरबार विच बैठी हुई सात संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे सी प्रसंग इथे पहुंचा सी कि तीसरे दिन दे हल्ले तो बाद बहादुर शाह नू भजना पिया। रात नू डेरे ते आण के बहादुर शाह ने आख्या कि जाओ नंद लाल सतगुरां दे कोल जाके अर्ज करो कि मेरी सहायता करो, क्योंकि बहादुर शाह दे मन दे विच इह गल आई सी जंग दे समय दौरान कि गुरु जी ने जिहड़ा मेरे तो सवाल पूरा करवाउणा है जे सौखा होया ते मन लवांगा जे औखा होया ते टाल देंगा। हुण नंद लाल नूं कहिंदा जा नंद लाल सतगुरां नूं जाके अर्ज कर कि मेरी सहायता होवे। कल इथे कथा पहुंची सी, अज इथों अगे मैं प्रारंभ करदा।
सुन के नंद लाल चढ़ गयो शीघ्र पहुंच गुर दर्शन कयो।
नंद लाल बड़ी ही शीघ्रता दे नाल घोड़े ते चढ़ के सतगुरु सच्चे पातशाह जी दे कोल पहुंचया, सतगुरां दे जाके दर्शन कीते।
नमो कीन बिरतांत सुनायो शाह बहादुर बहु दुख पायो।
नंद लाल ने सतगुरां दे चरणा दे विच बेनती कीती, बहादुर शाह दा सारा बिरतांत दस्या के सच्चे पातशाह ओ बड़ा दुखी।
चहते आप की अबै सहाय करो कृपा देहो विजय उपाय।
कहिंदा सच्चे पातशाह बहादुर शाह दी हुण सहायता करो, ओ तुहाडी सहायता नूं चाहुंदा है ते सच्चे पातशाह तुहाडी सहायता दे नाल उस नूं जित दी प्राप्ति होवे।
सुन सत गुरु उचारन करी चढ़ो जांग और तिसके फुरी।
उस वेले सतगुरु गोविंद सिंह सच्चे पातशाह जी ने आख्या कि उस दी हार दा कारण इस तरह है कि जदों कल ओह जंग दे विच गया सी ते उस समय दौरान ओहदे चित दे विच इक विचार आया सी और ओह विचार बहुत खोटा सी।
कहिंदे ने गुर को सवाल बिखम नहीं दै हो होए सुगम सो सुनत करै हो।
कहिंदे ने नंद लाल कल दरअसल ओह तां हारिया है क्योंकि ओहदे मन दे विच इह गल आई सी कि गुरु जी ने जिहड़ा मेरे तो सवाल पूरा करवाउणा है जे सौखा होया ते मैं पूरा कर देवांगा जे औखा होया ते मैं उस नूं पूरा नहीं करांगा। इह गल ओहदे मन दे विच आई सी।
यां ते होत पराजे ताहे डोल्यो सिदक न देड़े और माहे।
गुरु जी ने आख्या इसे करके कल ओहदी पराजय होई है ओहनूं दौड़ना पिया है। गुरु जी कहिंदे ने डोल्यो सिदक ना दृढ़ और माहे, सिदक तों डोल गया, उसने वचन कीता सी जेड़ा उस वचन तों फिर गया, इस करके कल हार दा मुंह वेखना पिया।
जे साबत अपनो मन करै ਤਬ ਸਹਾਇਤਾ ਲੈ ਰਿਪ ਹਰੈ।
ਗੁਰੂ ਜੀ ਕਹਿੰਦੇ ਨੇ ਜੇ ਮਨ ਨੂੰ ਸਾਬਤ ਰੱਖੇਗਾ, ਸਾਡੀ ਗੱਲ ਤੇ ਯਕੀਨ ਕਰੇਗਾ, ਤੇ ਫੇਰ ਉਹਦੀ ਸਹਾਇਤਾ ਹੋ ਸਕਦੀ ਹੈ ਤੇ ਉਹ ਵੈਰੀ ਤੋਂ ਜਿੱਤ ਸਕਦਾ।
ਹਮ ਕੋ ਰਹੇ ਨਹੀਂ ਇਤਬਾਰ, ਫਿਰ ਜੈ ਹੈ ਨਿਜ ਕਾਜ ਸੁਧਾਰ।
ਗੁਰੂ ਜੀ ਕਹਿੰਦੇ ਨੇ ਬਹਾਦਰ ਸ਼ਾਹ ਦੀਆਂ ਗੱਲਾਂ ਦੇ ਉੱਤੇ ਹੁਣ ਸਾਨੂੰ ਇਤਬਾਰ ਨਹੀਂ ਰਿਹਾ, ਯਕੀਨ ਨਹੀਂ ਰਿਹਾ। ਮੈਨੂੰ ਲੱਗਦਾ ਹੈ ਕਿ ਜਦੋਂ ਇਸ ਨੂੰ ਰਾਜ ਅਸੀਂ ਦਵਾ ਦਿਆਂਗੇ, ਆਪਣਾ ਕੰਮ ਕੱਢ ਕੇ ਇਹ ਜ਼ੁਬਾਨ ਤੋਂ ਫਿਰ ਜਾਏਗਾ, ਸਾਡਾ ਸਵਾਲ ਪੂਰਾ ਨਹੀਂ ਕਰੇਗਾ, ਹੁਣ ਸਾਨੂੰ ਇਹਦੇ ਤੇ ਯਕੀਨ ਨਹੀਂ ਰਿਹਾ। ਨੰਦ ਲਾਲ
ਯਾ ਤੇ ਅਬ ਲੇਖ ਦੇ ਕਰ ਸੰਗ, ਏਕ ਸਵਾਲ ਮੈਂ ਦੇ ਹੋ ਅਪੰਗ।
ਗੁਰੂ ਜੀ ਕਹਿੰਦੇ ਨੇ ਯਾ ਫਿਰ ਹੁਣ ਆਪਣੇ ਹੱਥਾਂ ਦੇ ਨਾਲ ਲਿਖ ਕੇ ਦੇਵੇ, ਮੋਹ ਲਾ ਕੇ ਦੇਵੇ ਕਿ ਗੁਰੂ ਜੀ ਜਿਹੜਾ ਵੀ ਸਵਾਲ ਮੈਨੂੰ ਕਰਨਗੇ ਮੈਂ ਉਹ ਹਰ ਢੰਗ ਦੇ ਨਾਲ ਪੂਰਾ ਕਰਾਂਗਾ, ਇਹ ਲਿਖ ਕੇ ਦੇਵੇ।
ਨਿਜ ਮਾਤਲ ਕੋ ਪਠੇ ਥਾਏ, ਲਿਖਤ ਆਪਣੀ ਦੇਹ ਪੁਚਾਏ।
ਗੁਰੂ ਜੀ ਕਹਿੰਦੇ ਨੇ ਉਸ ਨੂੰ ਜਾ ਕੇ ਆਖੋ ਕਿ ਆਪਣੇ ਹੱਥਾਂ ਦੇ ਨਾਲ ਇੱਕ ਚਿੱਠੀ ਲਿਖੋ, ਜਿਸ ਚਿੱਠੀ ਦੇ ਵਿੱਚ ਇਹੀ ਲਿਖਿਆ ਹੋਵੇ ਕਿ ਗੁਰੂ ਜੀ ਜਿਹੜਾ ਸਵਾਲ ਮੈਨੂੰ ਕਰਨਗੇ ਉਹ ਮੈਂ ਪੂਰਾ ਕਰਾਂਗਾ। ਤੇ ਗੁਰੂ ਜੀ ਕਹਿੰਦੇ ਨੇ ਉਹਦੀ ਲਿਖੀ ਹੋਈ ਚਿੱਠੀ ਨੂੰ ਉਹਦਾ ਮਾਮਾ ਲੈ ਕੇ ਆਵੇ। ਉਸ ਦਾ ਮਾਮਾ ਸੀ ਜਿਹਦਾ ਨਾਂ ਸੀ ਇਮਾਮ ਬੇਗ। ਕਹਿੰਦੇ ਨੇ ਉਹ ਇਮਾਮ ਬੇਗ ਉਸ ਚਿੱਠੀ ਲਿਖੀ ਨੂੰ ਲੈ ਕੇ ਆਵੇ।
ਲੇਹੋ ਸਲਤਨਤ ਸ਼ਤਰੂ ਗਨ ਕਾਏ, ਗੁਰ ਕੀ ਪੁਨ ਸਹਾਇਤਾ ਪਾਏ।
ਗੁਰੂ ਜੀ ਕਹਿੰਦੇ ਨੇ ਤਾਂ ਉਹਦੀ ਸਹਾਇਤਾ ਹੋਏਗੀ, ਫੇਰ ਉਹ ਸ਼ਤਰੂਆਂ ਨੂੰ ਮਾਰ ਕੇ ਆਪਣੀ ਸਲਤਨਤ ਦਾ ਰਾਜ ਲੈ ਲਵੇਗਾ।
ਤਾਰਾ ਆਜਮ ਕੋ ਹਮ ਮਾਰੈ, ਤਖ਼ਤ ਬਹਾਦਰ ਸ਼ਾਹ ਬਿਠਾਰੈ।
ਗੁਰੂ ਜੀ ਕਹਿੰਦੇ ਨੇ ਭਾਵੇਂ ਉਹ ਆਪਣੇ ਬਚਨ ਤੋਂ ਫਿਰ ਗਿਆ, ਉਹਨੇ ਮਨ ਦੇ ਵਿੱਚ ਸੋਚਿਆ ਮੈਂ ਔਖਾ ਸਵਾਲ ਪੂਰਾ ਨਹੀਂ ਕਰਨਾ, ਪਰ ਗੁਰੂ ਜੀ ਕਹਿੰਦੇ ਨੇ ਮੈਂ ਬਾਰ ਬਾਰ ਇਹ ਗੱਲ ਕਹਿਣਾ ਕਿ ਮੈਂ ਬਹਾਦਰ ਸ਼ਾਹ ਦੇ ਭਰਾ ਤਾਰਾ ਆਜਮ ਨੂੰ ਮਾਰ ਦਿਆਂਗਾ ਤੇ ਬਹਾਦਰ ਸ਼ਾਹ ਨੂੰ ਤਖ਼ਤ ਤੇ ਬਿਠਾਵਾਂਗਾ, ਮੈਂ ਆਪਣੀ ਗੱਲ ਤੋਂ ਨਹੀਂ ਮੁਕਰਾਂਗਾ।
ਪਿੱਛੇ ਤੇ ਕਰ ਪੂਰਨ ਸਵਾਲ, ਲਗੀ ਬਿਲਮ ਯਾ ਤੇ ਨੰਦ ਲਾਲ।
ਗੁਰੂ ਜੀ ਕਹਿੰਦੇ ਨੇ ਜਦੋਂ ਤਾਰਾ ਆਜਮ ਮਾਰਿਆ ਜਾਵੇਗਾ, ਬਹਾਦਰ ਸ਼ਾਹ ਰਾਜ ਤਖ਼ਤ ਤੇ ਬਹਿ ਜਾਵੇਗਾ, ਉਸ ਤੋਂ ਬਾਅਦ ਭਾਵੇਂ ਮੇਰੇ ਸਵਾਲ ਨੂੰ ਪੂਰਾ ਕਰ ਦੇਵੇ। ਇਸ ਕਰਕੇ ਲਗੀ ਬਿਲਮ ਨੰਦ ਲਾਲ, ਹੇ ਨੰਦ ਲਾਲ ਇਸ ਕਰਕੇ ਦੇਰੀ ਲੱਗੀ ਹੈ ਕਿਉਂਕਿ ਆਪਣੇ ਵਚਨ ਤੋਂ ਫਿਰ ਚੁੱਕਾ ਹੈ ਮਨੋ ਹੀ ਮਨ ਦੇ ਵਿੱਚ।
ਸੁਣ ਕਰ ਹੱਥ ਬੰਦ ਪਦ ਬੰਦੇ, ਸ੍ਰੀ ਪ੍ਰਭ ਤੁਮ ਸਭ ਥਾਣ ਬਸੰਦੇ।
ਹੁਣ ਇਸ ਗੱਲ ਦਾ ਕਿਸੇ ਨੂੰ ਨਹੀਂ ਸੀ ਪਤਾ ਕਿ ਬਹਾਦਰ ਸ਼ਾਹ ਨੇ ਦਿਲ ਦੇ ਵਿੱਚ ਕੀ ਸੋਚਿਆ। ਜਦੋਂ ਸਤਿਗੁਰਾਂ ਨੇ ਉਹਦੇ ਦਿਲ ਦਾ ਹਾਲ ਦੱਸਿਆ, ਉਸ ਵੇਲੇ ਚਰਨਾਂ ਦੇ ਉੱਤੇ ਡਿੱਗਿਆ ਨੰਦ ਲਾਲ ਔਰ ਕਹਿੰਦਾ ਹੇ ਪ੍ਰਭੂ ਜੀ, ਤੁਸੀਂ ਤੇ ਹਰ ਇੱਕ ਜਗ੍ਹਾ ਦੇ ਉੱਤੇ ਵੱਸਦੇ।
ਕੱਟ ਕੱਟ ਕੇ ਨਿਤ ਅੰਤਰ ਜਾਮੀ, ਕਿਉਂ ਨਹੀਂ ਜਾਣੋ ਤੇ ਸਿਉਰ ਖਾਮੀ।
ਸੱਚੇ ਪਾਤਸ਼ਾਹ ਤੁਸੀਂ ਤੇ ਕੱਟ ਕੱਟ ਦੇ ਹਿਰਦੇ ਦੀ ਗੱਲ ਨੂੰ ਜਾਣਨ ਵਾਲੇ ਹੋ, ਹੇ ਗਰੀਬ ਨਵਾਜ ਤੁਸੀਂ ਤੇ ਅੰਤਰ ਜਾਮੀ ਹੋ, ਕਿਉਂ ਨਹੀਂ ਜਾਣੋ ਤੇ ਸੁਰ ਖਾਮੀ। ਤੁਸੀਂ ਤੇ ਜਾਣ ਸਕਦੇ ਹੋ, ਕਿਉਂ ਨਹੀਂ ਸੀ ਉਹਦੇ ਮਨ ਦੀ ਖਾਮੀ ਨੂੰ ਜਾਣਿਆ, ਭਾਵ ਕੇ ਤੁਸੀਂ ਜਾਣ ਲਿਆ ਕਿਉਂਕਿ ਤੁਸੀਂ ਹਰ ਇੱਕ ਜਗ੍ਹਾ ਦੇ ਉੱਤੇ ਮੌਜੂਦ।
ਮੈਂ ਆਛੇ ਅਬ ਕਰ ਤਹਿਕੀਕ, ਮੇਟੋ ਤਿਸ ਕੀ ਜੋ ਭ੍ਰਮ ਲੀਕ।
ਕਹਿੰਦਾ ਸੱਚੇ ਪਾਤਸ਼ਾਹ ਉਹਨੂੰ ਮਾਫ ਕਰ ਦਿਓ, ਮੈਂ ਜਾ ਕੇ ਬਹਾਦਰ ਸ਼ਾਹ ਨੂੰ ਚੰਗੀ ਤਰ੍ਹਾਂ ਤਹਿਕੀਕ ਦੇ ਨਾਲ ਸਮਝਾਵਾਂਗਾ ਔਰ ਉਹਦੇ ਮਨ ਦੇ ਵਿੱਚ ਜਿਹੜੀ ਭਰਮ ਦੀ ਲੀਕ ਪਈ ਹੋਈ ਨਾ, ਉਸ ਲੀਕ ਨੂੰ ਮੈਂ ਮਿਟਾ ਦਿਆਂਗਾ।
ਇਮ ਕਹਿ ਤੂਰਨ ਚੜੇ ਉਹ ਸਿਧਾਏ, ਸ਼ੀਗਰ ਪਹੁੰਚਿਓ ਉਤਰਿਓ ਜਾਏ।
ਇਸ ਤਰ੍ਹਾਂ ਕਹਿੰਦਾ ਹੋਇਆ ਨੰਦ ਲਾਲ ਛੇਤੀ ਦੇ ਨਾਲ ਘੋੜੇ ਦੇ ਉੱਤੇ ਸਵਾਰ ਹੋਇਆ, ਘੋੜੇ ਨੂੰ ਦੜਾਇਆ ਔਰ ਬੜੀ ਹੀ ਛੇਤੀ ਬਹਾਦਰ ਸ਼ਾਹ ਦੇ ਕੋਲ ਪਹੁੰਚ ਗਿਆ।
ਮੇਲੇ ਉਹ ਬਹਾਦਰ ਸ਼ਾਹ ਸੁਣਾਇਓ, ਕਰਤ ਜੰਗ ਸੰਕਲਪ ਉਠਾਇਓ।
ਬਹਾਦਰ ਸ਼ਾਹ ਦੇ ਕੋਲ ਪਹੁੰਚ ਕੇ ਨੰਦ ਲਾਲ ਨੇ ਆਖਿਆ, ਕਹਿੰਦਾ ਕਰਤ ਜੰਗ ਸੰਕਲਪ ਉਠਾਇਓ, ਕਹਿੰਦਾ ਜਦੋਂ ਤੂੰ ਕੱਲ ਜੰਗ ਕੀਤਾ ਸੀ ਤੇ ਜੰਗ ਦੇ ਸਮੇਂ ਦੌਰਾਨ ਤੂੰ ਆਪਣੇ ਮਨ ਦੇ ਵਿੱਚ ਇੱਕ ਸੰਕਲਪ ਉਠਾਇਆ ਸੀ, ਇੱਕ ਮਨ ਦੇ ਵਿੱਚ ਗੱਲ ਸੋਚੀ।
ਬੇਖਮ ਸਵਾਲ ਮੈਂ ਦੈ ਹੋ ਨਾਹੀ, ਸੋ ਸਭ ਲਖੀ ਪ੍ਰਭੂ ਮਨ ਮਾਹੀ।
ਕਹਿੰਦਾ ਤੂੰ ਜਿਹੜਾ ਮਨ ਦੇ ਵਿੱਚ ਇਹ ਵਿਚਾਰ ਕੀਤਾ ਸੀ ਕਿ ਜੇ ਗੁਰੂ ਦਾ ਸਵਾਲ ਔਖਾ ਹੋਇਆ ਤੇ ਮੈਂ ਸਵਾਲ ਪੂਰਾ ਨਹੀਂ ਕਰਾਂਗਾ, ਕਹਿੰਦਾ ਤੂੰ ਇੱਥੇ ਸੋਚਿਆ ਸੀ ਤੇ ਅੰਤਰਜਾਮੀ ਸਤਿਗੁਰੂ ਜੀ ਨੇ ਤੇਰੀ ਗੱਲ ਨੂੰ ਜਾਣ ਲਿਆ।
ਅਬ ਚਾਹਤ ਗੁਰ ਲਿਖਤ ਤੁਮਾਰੀ, ਮਾਤਲ ਭੇਜੋ ਸੰਗ ਉਚਾਰੀ।
ਤੇ ਕਹਿੰਦਾ ਹੁਣ ਗੁਰੂ ਜੀ ਤੇਰੀ ਲਿਖਤ ਚਾਹੁੰਦੇ ਨੇ, ਤੇਰੇ ਹੱਥ ਦੀ ਲਿਖੀ ਹੋਈ ਚਿੱਠੀ ਚਾਹੁੰਦੇ ਨੇ ਜਿਹਦੇ ਤੇ ਤੇਰੀ ਮੋਹਰ ਲੱਗੀ ਹੋਵੇ ਕਿ ਮੈਂ ਗੁਰੂ ਦਾ ਸਵਾਲ ਪੂਰਾ ਕਰਾਂਗਾ। ਔਰ ਸਤਿਗੁਰਾਂ ਨੇ ਇਹ ਵੀ ਆਖਿਆ ਕਿ ਉਹ ਚਿੱਠੀ ਮੇਰੇ ਹੱਥ ਨਹੀਂ, ਉਹ ਚਿੱਠੀ ਤੇਰਾ ਮਾਮਾ ਲੈ ਕੇ ਜਾਵੇ। ਇਸ ਤਰ੍ਹਾਂ ਸਤਿਗੁਰਾਂ ਨੇ ਆਖਿਆ।
ਖਾਤਰ ਜਮਾਂ ਕਰੋ ਤਿੰਨ ਕੇਰੀ, ਬਹੁਰ ਬਿਜੈ ਰਿਪ ਤੇ ਹੋਏ ਤੇਰੀ।
ਨੰਦ ਲਾਲ ਕਹਿੰਦਾ ਤਾਂ ਹੀ ਵੈਰੀ ਦੇ ਉੱਤੇ ਤੇਰੀ ਜਿੱਤ ਹੋ ਸਕੇਗੀ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖਾਤਰ ਜਮਾਂ ਹੋਵੇਗੀ। ਖਾਤਰ ਜਮਾਂ ਤੋਂ ਭਾਵ ਹੈ ਪੂਰੀ ਤਸੱਲੀ। ਜਿੰਨਾ ਚਿਰ ਗੁਰੂ ਜੀ ਦੀ ਪੂਰੀ ਤੇਰੇ ਤੇ ਤਸੱਲੀ ਨਹੀਂ ਹੁੰਦੀ ਕਿ ਤੂੰ ਉਹਨਾਂ ਦੀ ਗੱਲ ਨੂੰ ਮੰਨੇਗਾ, ਉਹਨਾਂ ਚਿਰ ਵੈਰੀ ਤੋਂ ਤੂੰ ਜਿੱਤ ਨਹੀਂ ਸਕਦਾ। ਇਸ ਕਰਕੇ ਮੇਰਾ ਖਿਆਲ ਇਹ ਹੈ ਕਿ ਗੁਰੂ ਜੀ ਨੂੰ ਯਕੀਨ ਦਵਾ ਕਿ ਜੋ ਸਵਾਲ ਕਰਨਗੇ ਉਹ ਤੂੰ ਪੂਰਾ ਕਰੇਗਾ।
ਸੁਣ ਕੇ ਸ਼ਾਹ ਹਿਰਦੈ ਬਿਸਮਾਦਾ, ਸਮਰਥ ਗੁਰੂ ਕੋ ਲਖ ਆਹੇ ਲਾਦਾ।
ਬਹੁਤ ਹੈਰਾਨ ਹੋਇਆ ਬਹਾਦਰ ਸ਼ਾਹ ਕਿ ਵਾਕਿਆ ਹੀ ਮੈਂ ਤੇ ਮਨ ਦੇ ਵਿੱਚ ਸੋਚੀ ਸੀ ਤੇ ਗੁਰੂ ਅੰਤਰਜਾਮੀ ਨੇ ਮੇਰੀ ਗੱਲ ਨੂੰ ਜਾਣ ਲਿਆ। ਉਸ ਵੇਲੇ ਉਹਨੇ ਸੋਚਿਆ ਕਿ ਗੁਰੂ ਸਮਰੱਥ ਹੈ। ਇਹ ਗੱਲ ਨੂੰ ਸੋਚ ਕੇ ਕਿ ਗੁਰੂ ਸਮਰੱਥ ਹੈ ਉਹ ਬਹੁਤ ਜ਼ਿਆਦਾ ਪ੍ਰਸੰਨ ਹੋਇਆ।
ਮਨ ਕੀ ਜਾਣ ਲਈ ਸਭ ਬਾਤ, ਅਬ ਸਹਾਇ ਹੋਏ ਹੈ ਦੇ ਦਾਤ।
ਕਹਿੰਦਾ ਕਿ ਜਿਹਨੇ ਮੇਰੇ ਮਨ ਦੀ ਗੱਲ ਨੂੰ ਜਾਣ ਲਿਆ ਉਹ ਬੜਾ ਸਮਰੱਥ ਹੈ, ਇਸ ਕਰਕੇ ਮੇਰੀ ਰਣ ਦੇ ਵਿੱਚ ਸਹਾਇਤਾ ਵੀ ਉਹ ਜ਼ਰੂਰ ਕਰੇਗਾ। ਉਹ ਦਾਤ ਹੈ, ਉਹ ਦਾਤਾਂ ਦੇਣ ਵਾਲਾ।
ਨਿਜ ਕਰ ਕੀ ਤਬ ਲਿਖਤ ਪਠਾਈ, ਏਕ ਸਵਾਲ ਮੈਂ ਦੇਹੋ ਬਣਾਈ।
ਉਸ ਵੇਲੇ ਫਿਰ ਆਪਣੇ ਹੱਥ ਦੇ ਨਾਲ ਬਹਾਦਰ ਸ਼ਾਹ ਨੇ ਇੱਕ ਚਿੱਠੀ ਲਿਖੀ ਹੈ ਜਿਹਦੇ ਵਿੱਚ ਮੰਨੋ ਕਿ ਉਸਨੇ ਕੁਰਾਨ ਦੀ ਕਸਮ ਖਾਧੀ ਹੈ ਕਿ ਮੈਨੂੰ ਕੁਰਾਨ ਦੀ ਕਸਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜਾ ਮੈਨੂੰ ਸਵਾਲ ਕਰਨਗੇ ਮੈਂ ਉਹ ਸਵਾਲ ਨੂੰ ਜ਼ਰੂਰ ਪੂਰਾ ਕਰਾਂਗਾ। ਉਸ ਵੇਲੇ ਜਿਹੜੀ ਉਸਨੇ ਕਸਮ ਖਾਧੀ ਹੈ ਉਸ ਦਾ ਹਾਲ ਕਵੀ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ।
ਗਰਜ ਵਿੱਚ ਜਹਾਨ ਦੇ ਬੁਰੀ ਹੁੰਦੀ, ਚੱਟ ਲਿਖਿਆ ਜੋ ਫਰਮਾਓਗੇ ਜੀ ਪੂਰਾ ਕਰਾਂਗਾ। ਕਸਮ ਕੁਰਾਨ ਮੈਨੂੰ ਤਾਜ ਤਖਤ ਜੇ ਤੁਸੀਂ ਦਿਵਾਓਗੇ ਜੀ, ਮੈਂ ਆਗਰੇ ਨੂੰ ਸਿੱਧਾ ਚੱਲਦਾ ਹਾਂ, ਤੁਸੀਂ ਖਬਰ ਭੇਜੋ ਕਦੋਂ ਆਓਗੇ ਜੀ। ਪਾਸਾ ਮੇਰਾ ਕਮਜ਼ੋਰ ਕਰਤਾਰ ਸਿੰਘਾ, ਬੇੜਾ ਤੁਸੀਂ ਹੀ ਆਪ ਬੰਨੇ ਲਾਓਗੇ ਜੀ।
ਕੁਰਾਨ ਦੀ ਕਸਮ ਖਾ ਕੇ ਬਹਾਦਰ ਸ਼ਾਹ ਨੇ ਸਤਿਗੁਰਾਂ ਨੂੰ ਚਿੱਠੀ ਲਿਖੀ ਕਿ ਮੈਨੂੰ ਕਸਮ ਹੈ ਕੁਰਾਨ ਸ਼ਰੀਫ ਦੀ ਕਿ ਜੋ ਤੁਸੀਂ ਆਖੋਗੇ ਮੈਂ ਮੰਨਾਂਗਾ ਜੇਕਰ ਤੁਸੀਂ ਮੈਨੂੰ ਰਾਜ ਤਖਤ ਦਵਾ ਦਿਓਗੇ। ਇਸ ਤਰ੍ਹਾਂ ਦੀ ਚਿੱਠੀ ਉਸ ਵੇਲੇ ਬਹਾਦਰ ਸ਼ਾਹ ਨੇ ਸਤਿਗੁਰਾਂ ਦੇ ਵੱਲ ਲਿਖੀ।
ਹਾਕਮ ਰਾਏ ਪਠਿਓ ਯਾਰ ਮਾਤਲ, ਕਹਿ ਬੇਨਤੀ ਬਖਸ਼ੋ ਜਨਤਾ ਤੁਲ।
ਚਿੱਠੀ ਦੇ ਕੇ ਹਾਕਮ ਰਾਏ ਨੂੰ ਤੇ ਨਾਲ ਆਪਣੇ ਮਾਮੇ ਇਮਾਮ ਬਖਸ਼ ਨੂੰ ਬਹਾਦਰ ਸ਼ਾਹ ਨੇ ਕੱਲਿਆ ਤੇ ਆਖਿਆ ਕਿ ਜਾ ਕੇ ਸਤਿਗੁਰਾਂ ਨੂੰ ਅਰਜ ਕਰੋ ਕਿ ਮੇਰੀ ਖਤਾ ਨੂੰ ਮਾਫ਼ ਕਰ ਦਿਓ। ਹੇ ਦਾਸਾਂ ਨੂੰ ਮਾਫ਼ ਕਰਨ ਵਾਲੇ, ਮੈਨੂੰ ਵੀ ਆਪਣਾ ਇੱਕ ਦਾਸ ਸਮਝੋ।
ਬੇਗਵੰਤ ਬਾਹਨ ਚੜ ਗਏ, ਗੁਰ ਟਿਗ ਆਏ ਸ਼ੀਘਰ ਦਰ ਸਏ।
ਬਹਾਦਰ ਸ਼ਾਹ ਦੀ ਚਿੱਠੀ ਨੂੰ ਲੈ ਕੇ ਉਸ ਦਾ ਮਾਮਾ ਤੇ ਦੂਸਰਾ ਹਾਕਮ ਰਾਏ ਬੜੀ ਛੇਤੀ ਦੇ ਨਾਲ ਹੀ ਸਤਿਗੁਰਾਂ ਦੇ ਕੋਲ ਪਹੁੰਚੇ ਨੇ। ਆਣ ਕੇ ਉਹਨਾਂ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ।
ਬੰਦਨ ਕਰ ਪੁਨ ਸਕਲ ਸੁਨਾਈ ਬਖਸ਼ੋ ਭੂਲ ਤੁਮੈ ਬਨ ਆਈ। ਦੋਵਾਂ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਨਮਸਕਾਰ ਕਰਨ ਤੋਂ ਬਾਅਦ ਓਹਦੀ ਸਾਰੀ ਹਾਲਤ ਨੂੰ ਦੱਸਿਆ ਤੇ ਕਹਿੰਦੇ ਨੇ ਬਖਸ਼ੋ ਭੂਲ, ਤੁਸੀਂ ਬਹਾਦਰ ਸ਼ਾਹ ਦੀ ਭੁੱਲ ਨੂੰ ਬਖਸ਼ ਦਿਓ, ਤੁਮੇ ਬਨ ਆਈ, ਤੁਹਾਨੂੰ ਬਖਸ਼ਣਾ ਹੀ ਬਣ ਆਉਂਦਾ ਹੈ। ਮੋਹਰ ਆਪਣੀ ਦਈ ਲਗਾਏ ਇਸਮੈ ਸੰਸੈ ਕੋਈ ਨਾ ਪਾਏ। ਕਹਿੰਦੇ ਨੇ ਦੇਖੋ ਬਹਾਦਰ ਸ਼ਾਹ ਨੇ ਕੁਰਾਨ ਦੀ ਕਸਮ ਖਾ ਕੇ ਇਹ ਤੁਹਾਡੇ ਵੱਲ ਚਿੱਠੀ ਲਿਖੀ ਹੈ ਔਰ ਆਪਣੇ ਹੱਥ ਦੇ ਨਾਲ ਲਿਖੀ ਹੈ ਤੇ ਆਪਣੀ ਮੋਹਰ ਵੀ ਲਾਈ ਹੈ, ਇਸ ਕਰਕੇ ਇਸ ਗੱਲ ਦੇ ਵਿਚ ਸ਼ੰਕਾ ਕੋਈ ਨੀ ਰਹਿ ਜਾਂਦੀ ਕਿ ਬਹਾਦਰ ਸ਼ਾਹ ਆਪਣੇ ਇਕਰਾਰ ਤੋਂ ਮੁਕਰੇਗਾ। ਤੁਸੀਂ ਉਹਦੀ ਚਿੱਠੀ ਸਾਂਭ ਲਓ, ਸਾਂਭ ਕੇ ਰੱਖਿਓ, ਜਦੋਂ ਰਾਜਾ ਬਣੇਗਾ ਤੇ ਤੁਸੀਂ ਚਿੱਠੀ ਵਿਖਾਇਓ ਕਿ ਦੇਖ ਤੂੰ ਕਸਮ ਕੁਰਾਨ ਦੀ ਖਾਧੀ ਸੀ, ਆਪਣੇ ਹੱਥ ਦੇ ਨਾਲ ਚਿੱਠੀ ਲਿਖੀ ਸੀ ਤੇ ਮੋਹਰ ਵੀ ਲਾਈ ਸੀ, ਇਸ ਕਰਕੇ ਗੁਰੂ ਜੀ ਉਹ ਮੁਕਰੇਗਾ ਨੀ।
ਜਾਣ ਗੁਲਾਮ ਸਹਾਇ ਕਰੀ ਜੈ ਬਿਜੈ ਕਿਰਪਾ ਤਰ ਸਲਤਨਤ ਦੀਜੈ।
ਦੋਵਾਂ ਨੇ ਅਰਜ ਕੀਤੀ ਆਪਣਾ ਗੁਲਾਮ ਜਾਣੋ ਉਸ ਬਹਾਦਰ ਸ਼ਾਹ ਨੂੰ, ਆਪਣਾ ਦਾਸ ਜਾਣ ਕੇ ਉਹਦੀ ਸਹਾਇਤਾ ਕਰੋ, ਬਿਜੈ ਕਿਰਪਾ ਤਰ ਸਲਤਨਤ ਦੀਜੈ, ਸੱਚੇ ਪਾਤਸ਼ਾਹ ਉਹਨੂੰ ਜਿੱਤ ਦੀ ਪ੍ਰਾਪਤੀ ਕਰਕੇ ਉਹਨੂੰ ਤਖ਼ਤ ਦਾ ਮਾਲਕ ਬਣਾ ਦਿਓ।
ਦੇਖ ਦੀਨ ਨਿਜ ਬਿਰਦ ਸੰਵਾਰਾ ਹਿਤ ਤੀਰਜ ਕੋ ਬਾਕ ਉਚਾਰਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹਾਦਰ ਸ਼ਾਹ ਨੂੰ ਆਜਿਜ ਤੇ ਦੀਨ ਜਾਣ ਕੇ ਸਤਿਗੁਰਾਂ ਨੇ ਆਪਣੇ ਬਿਰਦ ਦੀ ਸੰਭਾਲ ਕੀਤੀ ਤੇ ਗੁਰੂ ਜੀ ਨੇ ਉਸ ਵੇਲੇ ਧੀਰਜ ਦਾ ਵਾਕ ਆਖਿਆ।
ਕਹਿੰਦੇ ਨੇ ਅਬ ਤੁਮ ਜਾਓ ਚੜਾਵੋ ਸ਼ਾਹੂ ਹਮ ਦਰਸ਼ਨ ਦੈਹੈ ਰਣ ਮਾਹੂ।
ਗੁਰੂ ਜੀ ਨੇ ਉਸ ਵੇਲੇ ਦੋਵਾਂ ਨੂੰ ਆਖਿਆ ਹੁਣ ਤੁਸੀਂ ਵਾਪਸ ਚਲੇ ਜਾਓ ਬਹਾਦਰ ਸ਼ਾਹ ਦੇ ਕੋਲ ਔਰ ਕਹਿੰਦੇ ਨੇ ਉਸ ਬਹਾਦਰ ਸ਼ਾਹ ਨੂੰ ਜਾ ਕੇ ਧੀਰਜ ਦਿਓ ਕਿ ਅਸੀਂ ਜ਼ਰੂਰ ਰਣ ਭੂਮੀ ਦੇ ਵਿਚ ਉਹਨੂੰ ਦਰਸ਼ਨ ਦੇਵਾਂਗੇ।
ਤਾਰਾ ਜਮ ਕੋ ਹਮ ਮਾਰੇ ਕੁਛ ਉਮਰਾਵ ਸਮੇਤ ਬਿਦਾਰੇ।
ਗੁਰੂ ਜੀ ਕਹਿੰਦੇ ਨੇ ਉਸ ਨੂੰ ਧੀਰਜ ਦਿਓ ਕਿ ਅਸੀਂ ਜ਼ਰੂਰ ਰਣ ਭੂਮੀ ਦੇ ਵਿਚ ਉਹਦੀ ਸਹਾਇਤਾ ਦੇ ਵਾਸਤੇ ਪਹੁੰਚਾਂਗੇ, ਤਾਰਾ ਆਜਮ ਨੂੰ ਵੀ ਮਾਰਾਂਗੇ ਤੇ ਕਹਿੰਦੇ ਨੇ ਉਹਦੇ ਵੱਡੇ ਵੱਡੇ ਜਿਹੜੇ ਕਾਫੀ ਸੈਨਾਪਤੀ ਨੇ ਉਹਨਾਂ ਨੂੰ ਵੀ ਨਾਸ਼ ਕਰਦੇ ਹਨ।
ਜਬ ਕੁਛ ਚਿੰਨ ਲਖੋ ਸਰੀਤ ਹਟੋ ਲਰਨ ਤੇ ਹੋਏ ਨਿਰ ਪੀਤ।
ਗੁਰੂ ਜੀ ਕਹਿੰਦੇ ਨੇ ਸਾਡੇ ਆਉਣ ਦੇ ਥੋੜੇ ਚਿੰਨ ਹੋਣਗੇ, ਥੋੜੀਆਂ ਨਿਸ਼ਾਨੀਆਂ ਹੋਣਗੀਆਂ। ਗੁਰੂ ਜੀ ਕਹਿੰਦੇ ਨੇ ਜਦੋਂ ਅਸੀਂ ਰਣ ਭੂਮੀ ਦੇ ਵਿਚ ਪਹੁੰਚ ਜਾਵਾਂਗੇ ਉਸ ਵੇਲੇ ਭਾਵੇਂ ਤੁਸੀਂ ਸਾਰੇ ਲੜਾਈ ਬੰਦ ਕਰ ਦਿਓ, ਅਸੀਂ ਗੁਰੂ ਜੀ ਕਹਿੰਦੇ ਨੇ ਉਸ ਵੇਲੇ ਆਪੇ ਹੀ ਜੰਗ ਨੂੰ ਜਿੱਤ ਲਵਾਂਗੇ। ਉਸ ਵੇਲੇ ਸਤਿਗੁਰਾਂ ਨੇ ਆਖਿਆ ਇੱਕ ਚਿੰਨ ਨੂੰ ਯਾਦ ਰੱਖਿਓ,
ਝੰਡਾ ਹੋਏਗਾ ਸੋਨੇ ਦੇ ਕਲਸ ਵਾਲਾ ਤੁਸੀਂ ਵੇਖ ਕੇ ਹੱਲਾ ਬੁਲਾਵਣਾ ਹੈ।
ਗੁਰੂ ਜੀ ਕਹਿੰਦੇ ਨੇ ਝੰਡਾ ਸਾਡਾ ਸੋਨੇ ਦੇ ਕਲਸ ਵਾਲਾ ਹੋਵੇਗਾ, ਜਦੋਂ ਤੁਸੀਂ ਦੇਖ ਲਓਗੇ ਭਾਵੇਂ ਫਿਰ ਸਾਰਾ ਜੰਗ ਬੰਦ ਕਰ ਦਿਓ, ਅਸੀਂ ਆਪੇ ਹੀ ਜੰਗ ਜਿੱਤ ਲਵਾਂਗੇ।
ਯੁਗ ਪ੍ਰਾਤਾ ਕੋ ਅਬ ਕੇ ਜਾਵੋ ਰਣ ਮੁਕਾਬਲਾ ਭਲੇ ਕਰਾਵੋ।
ਗੁਰੂ ਜੀ ਕਹਿੰਦੇ ਨੇ ਹੁਣ ਤੁਸੀਂ ਵਾਪਸ ਚਲੇ ਜਾਓ, ਦੋਵਾਂ ਭਰਾਵਾਂ ਦਾ ਤਾਰਾ ਆਜਮ ਦਾ ਤੇ ਜਿਹੜਾ ਬਹਾਦਰ ਸ਼ਾਹ ਉਸ ਦੇ ਯੁੱਧ ਨੂੰ ਮੰਡ ਦਿਓ, ਪਾਵ ਦੋਵਾਂ ਦਾ ਮੁਕਾਬਲਾ ਕਰਾ ਦਿਓ ਤੁਸੀਂ, ਇਸ ਗੱਲ ਦੇ ਵਿਚ ਕੋਈ ਸ਼ੰਕਾ ਨਹੀਂ ਹੈ, ਅਸੀਂ ਜ਼ਰੂਰ ਸਹਾਇਤਾ ਦੇ ਵਾਸਤੇ ਪਹੁੰਚਾਂਗੇ।
ਤਾਰਾ ਆਜਮ ਮਾਰਿਓ ਲਖੀ ਜੈ ਨਿਰਪੈਨ ਚਿੰਤ ਜੰਗ ਕੋ ਕੀ ਜੈ।
ਗੁਰੂ ਜੀ ਕਹਿੰਦੇ ਨੇ ਤਾਰਾ ਆਜਮ ਨੂੰ ਤੇ ਤੁਸੀਂ ਮਰਿਆ ਹੀ ਸਮਝ ਲਓ, ਬੜੀ ਨਿਰਪੈਦਾ ਦੇ ਨਾਲ ਤੇ ਨਿਸ਼ਚਿੰਤ ਹੋ ਕੇ ਜੰਗ ਕਰੋ, ਮਨੋ ਉਹ ਤੁਹਾਡੇ ਵਾਸਤੇ ਪਹਿਲਾਂ ਹੀ ਮਰ ਚੁੱਕਾ ਹੈ।
ਨਹੀਂ ਕਾਇਰ ਹੋਏ ਸੁਖਚੋ ਤਹਾਂ ਤਾਰੇ ਉਤਸ਼ਾਹ ਪਿਖੋ ਰਣ ਮਹਾਂ।
ਗੁਰੂ ਜੀ ਕਹਿੰਦੇ ਨੇ ਕਾਇਰ ਬਣ ਕੇ ਸੁੰਗੜਨਾ ਨਹੀਂ ਹੈ, ਸੁਖਚਣਾ ਨਹੀਂ ਹੈ, ਡਰਨਾ ਨਹੀਂ ਹੈ, ਉਤਸ਼ਾਹ ਨੂੰ ਮਨ ਦੇ ਵਿਚ ਧਾਰਨ ਕਰਕੇ ਰੱਖਣਾ ਤੇ ਰਣ ਕਰਨਾ।
ਸੁਣ ਕੇ ਸਤ ਗੁਰ ਕੇ ਬਚਿਆ ਛੇ ਕਰ ਅਭਿਬੰਧਨ ਚਲਵੋ ਬਾਂਛੇ।
ਜਦੋਂ ਬਹਾਦਰ ਸ਼ਾਹ ਦੇ ਮਾਮੇ ਇਮਾਮ ਬੇਗ ਨੇ ਤੇ ਦੂਸਰਾ ਜੋ ਆਇਆ ਸੀ ਹਾਕਮ ਰਾਏ ਉਹਨਾਂ ਦੋਵਾਂ ਨੇ ਸਤਿਗੁਰਾਂ ਦੇ ਚੰਗੇ ਬਚਨ ਸੁਣੇ,
ਉਸ ਵੇਲੇ ਉਹਨਾਂ ਨੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ ਔਰ ਕਹਿੰਦੇ ਨੇ ਚਲਣ ਦੀ ਚਾਹ ਕੀਤੀ।
ਲਿਖਤ ਪ੍ਰਭੂ ਕੇ ਆਗੇ ਧਰੀ ਚੜ ਕਰ ਚਾਲੇ ਤੂਰਨ ਕਰੀ।
ਜਿਹੜੀ ਲਿਖਤ ਸੀ ਉਹ ਸਤਿਗੁਰਾਂ ਦੇ ਅੱਗੇ ਰੱਖ ਦਿੱਤੀ ਜੋ ਬਹਾਦਰ ਸ਼ਾਹ ਨੇ ਕੱਲੀ ਸੀ ਤੇ ਆਪ ਹਾਥੀ ਦੇ ਉੱਤੇ ਚੜ ਕੇ ਵਾਪਸ ਚੱਲੇ।
ਉਲੰਘ ਪੰਥ ਚੰਬਲ ਤਟ ਆਏ ਮਿਲੇ ਸ਼ਾਹ ਸੰਗ ਸਕਲ ਸੁਣਾਏ।
ਸਾਰੇ ਹੀ ਰਸਤੇ ਨੂੰ ਤੈਅ ਕਰਕੇ ਉਸ ਚੰਬਲ ਨਦੀ ਦੇ ਕਿਨਾਰੇ ਦੇ ਉੱਤੇ ਪਹੁੰਚੇ ਹੋਏ ਨੇ ਜਿੱਥੇ ਕਿ ਪਹਿਲਾਂ ਵੀ ਜੰਗ ਹੋਇਆ ਤੇ ਅੱਗੇ ਵੀ ਉੱਥੇ ਹੋਣਾ ਹੈ। ਆਣ ਕੇ ਬਹਾਦਰ ਸ਼ਾਹ ਨੂੰ ਸਾਰਾ ਪ੍ਰਸੰਗ ਉਹਨਾਂ ਨੇ ਸੁਣਾ ਦਿੱਤਾ।
ਹੋਤ ਪ੍ਰਾਤ ਕੇ ਸੰਸੇ ਤਿਆਗੋ ਕਰ ਮੁਕਾਬਲਾ ਲੜਬੇ ਲਾਗੋ।
ਕਹਿੰਦੇ ਨੇ ਸਤਿਗੁਰਾਂ ਨੇ ਵਚਨ ਕੀਤਾ ਕਿ ਸਵੇਰ ਹੁੰਦੀ ਦੇ ਨਾਲ ਸਾਰੀਆਂ ਸ਼ੰਕਾ ਨੂੰ ਛੱਡ ਕੇ ਤੇ ਕਹਿੰਦੇ ਨੇ ਮੁਕਾਬਲੇ ਦੇ ਵਾਸਤੇ ਜੁੜ ਜਾ ਤਾਰਾ ਆਜਮ ਦੇ ਨਾਲ।
ਮਿਥਿਆ ਹੋਹਿਨਾ ਗੁਰ ਕੋ ਕਹਿਓ ਅਬ ਤੋ ਪਤਾ ਪਾਲੋ ਤੁਮ ਲਹਿਓ।
ਕਹਿੰਦੇ ਨੇ ਮਿਥਿਆ ਹੋਹਿਨਾ ਗੁਰ ਕੋ ਕਹਿਓ, ਜੋ ਸਤਿਗੁਰਾਂ ਨੇ ਵਚਨ ਕਿਹਾ ਹੈ ਉਹ ਮਿਥਿਆ ਨਹੀਂ ਜਾਵੇਗਾ, ਉਹ ਝੂਠਾ ਨਹੀਂ ਹੋਵੇਗਾ, ਉਹ ਮਿਟੇਗਾ ਨਹੀਂ। ਹੁਣ ਤੇ ਤੂੰ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ। ਇਸ ਕਰਕੇ ਸਤਿਗੁਰਾਂ ਨੇ ਵਚਨ ਕੀਤਾ ਹੈ ਕਿ ਸਵੇਰ ਹੁੰਦੀ ਦੇ ਨਾਲ ਹੀ ਯੁੱਧ ਰਣ ਮੰਡਦੇ ਅਸੀਂ ਜ਼ਰੂਰ ਸਹਾਇਤਾ ਦੇ ਵਾਸਤੇ ਆਵਾਂਗੇ।
ਕਰ ਮਸਲਤ ਨਿਸ ਮੈਂ ਸਗਲ ਤਿਆਰੀ ਕੀਨ ਬਣਾਏ ਹੋਤ ਪ੍ਰਾਤ ਕੇ ਤੁਰਤ ਹੀ ਬਾਦ ਤੇ ਉੱਠੇ ਬਜਾਏ।
ਗ੍ਰੰਥਾਕਾਰ ਜੀ ਕਹਿੰਦੇ ਨੇ ਰਾਤ ਦੇ ਵੇਲੇ ਸਾਰੀ ਸਲਾਹ ਕੀਤੀ ਹੈ, ਸਲਾਹ ਤੋਂ ਬਾਅਦ ਤਿਆਰੀ ਕੀਤੀ ਹੈ, ਸਵੇਰ ਹੋਣ ਦੇ ਨਾਲ ਹੀ ਜਿਹੜੇ ਵੱਡੇ ਨਗਾਰੇ ਨੇ ਉਹ ਲੜਾਈ ਦੇ ਵੱਜ ਪਏ।
ਤੋਪੈ ਸ਼ੁਰੂ ਚਲਾਵਣ ਕਰੀ ਚੜੇ ਦੋ ਦਲ ਰਿਸ ਔਰ ਪਰੀ।
ਤੋਪਾਂ ਦੋਵੇਂ ਹੀ ਪਾਸਿਆਂ ਤੋਂ ਚਲਣੀਆਂ ਸ਼ੁਰੂ ਹੋਈਆਂ ਨੇ, ਦੋਵੇਂ ਹੀ ਪਾਸੇ ਦੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਦੇ ਮਨ ਦੇ ਵਿੱਚ ਰੋਹ ਆਇਆ ਹੈ, ਗੁੱਸਾ ਆਇਆ ਹੈ ਔਰ ਲੜਾਈ ਸ਼ੁਰੂ ਹੋ ਗਈ।
ਸ਼ਬਦ ਤੋਪੰਗ ਤੋਪ ਕੇ ਔਰ ਪਟ ਗਣ ਬੋਲਿਓ ਕਾਲਿਓ।
ਵੱਡੀਆਂ ਬੰਦੂਕਾਂ ਤੇ ਵੱਡੀਆਂ ਵੱਡੀਆਂ ਤੋਪਾਂ ਚੱਲਣ ਦੀਆਂ ਬੜੀਆਂ ਵੱਡੀਆਂ ਆਵਾਜ਼ਾਂ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਜਿਹੜੇ ਸੂਰਮੇ ਨੇ ਉਹ ਵੀ ਬੜੇ ਜ਼ੋਰ ਦੇ ਨਾਲ ਲਲਕਾਰੇ ਮਾਰ ਰਹੇ।
ਆਂਦ ਤੋਂਦ ਬ੍ਰਿੰਦ ਤੂਮ ਤਾਰ ਨਬ ਤੂਰ ਉਡੀ ਅਛਾਦਤ ਹੈ ਸਭ।
ਅੰਧਾ ਧੁੰਦ ਦਾ ਯੁੱਧ ਸ਼ੁਰੂ ਹੋ ਗਿਆ। ਕਹਿੰਦੇ ਨੇ ਧੂਣੀ ਜਿਹੜੀ ਸੀ ਘੱਟਾ ਸੀ ਉੱਡ ਕੇ ਆਕਾਸ਼ ਨੂੰ ਚੜ ਗਿਆ ਤੇ ਮੰਨੋ ਕਿ ਆਕਾਸ਼ ਨੂੰ ਟੱਕ ਦਿੱਤਾ ਹੈ ਉਸ ਘੱਟੇ ਨੇ।
ਤੋਮਰ ਤੀਰ ਤਰਾ ਤਰ ਚੱਲੇ ਬਾਰ ਬਾਰ ਰਿਪ ਕਾਲਤ ਹੱਲੇ।
ਤੋਮਰ ਚੱਲ ਰਹੇ ਨੇ, ਤੋਮਰ ਕਹਿੰਦੇ ਨੇ ਬਰਛੇ ਨੂੰ, ਤੀਰ ਚੱਲ ਰਹੇ ਨੇ, ਤਲਵਾਰਾਂ ਚੱਲ ਰਹੀਆਂ ਨੇ, ਬਾਰ ਬਾਰ ਜਿਹੜੇ ਵੈਰੀ ਨੇ ਉਹ ਇੱਕ ਦੂਸਰੇ ਦੇ ਉੱਤੇ ਹੱਲਾ ਕਰ ਰਹੇ ਨੇ।
ਉਤ ਤਾਰਾਇਆ ਜਮਰ ਸਤਾਰ ਕੇ ਪ੍ਰੇਰਿਓ ਲਸ਼ਕਰ ਉੱਚ ਉਚਰ ਕੇ।
ਦੂਸਰੇ ਪਾਸੇ ਜੋ ਤਾਰਾ ਆਜਮ ਹੈ ਉਹ ਹਾਥੀ ਦੇ ਉੱਤੇ ਚੜਿਆ ਹੋਇਆ ਹੈ, ਬੜਾ ਗੁੱਸੇ ਦੇ ਨਾਲ ਭਰਿਆ ਹੋਇਆ ਹੈ ਔਰ ਉਹ ਆਪਣੇ ਲਸ਼ਕਰ ਨੂੰ ਆਪਣੀ ਫੌਜ ਨੂੰ ਉੱਚੀ ਉੱਚੀ ਪੁਕਾਰ ਕੇ ਵੰਗਾ ਰਿਹਾ।
ਕਹਾਂ ਪਾਇਓ ਤੁਮਕੋ ਉਮਰਾਓ ਬੈਠਤ ਸਭਾ ਬਖਤ ਗਰਵਾਓ।
ਤਾਰਾ ਆਜਮ ਆਪਣੇ ਸਾਥੀਆਂ ਨੂੰ ਆਪਣੇ ਜਰਨੈਲਾਂ ਨੂੰ ਉੱਚੀ ਸਾਰੀ ਝਿੜਕੇ ਕੇ ਕਹਿੰਦਾ ਹੇ ਉਮਰਾਓ ਤੁਹਾਨੂੰ ਕੀ ਹੋ ਗਿਆ, ਸਭਾ ਦੇ ਵਿੱਚ ਬਹਿ ਕੇ ਹੰਕਾਰ ਦੀਆਂ ਗੱਲਾਂ ਕਰਦੇ ਸੀ, ਇੱਥੇ ਕਿਉਂ ਨਹੀਂ ਅੱਗੇ ਵੱਧ ਕੇ ਲੜਦੇ।
ਬੜੇ ਬੜੇ ਮਨਸਬਦ ਤੁਮ ਪਾਏ ਨਿਮਕ ਹਰਾਮ ਕਾਮ ਨਹੀਂ ਆਏ।
ਗਾਲਾਂ ਕੱਢਦਾ ਹੈ ਤਾਰਾ ਆਜਮ ਵੱਡਿਆਂ ਜਰਨੈਲਾਂ ਨੂੰ, ਤੁਸੀਂ ਵੱਡੇ ਵੱਡੇ ਰੁਤਬੇ ਮੇਰੇ ਤੋਂ ਹਾਸਲ ਕੀਤੇ ਨੇ, ਮੇਰਾ ਨਮਕ ਖਾ ਕੇ ਤੁਸੀਂ ਹਰਾਮ ਕਰ ਰਹੇ ਹੋ, ਇਸ ਵੇਲੇ ਨਮਕ ਹਰਾਮੀ ਹੋ, ਕਿਉਂ ਨੀ ਲੜ ਰਹੇ ਜ਼ੋਰ ਦੇ ਨਾਲ।
ਕਹਾਂ ਅਲ ਪਰੇ ਪਕੋ ਦਲ ਹੈ ਲੜ ਲੜ ਤੁਮਰੀ ਸਮਤਾਲ ਹੈ।
ਵੰਗਾਰ ਕੇ ਤਾਰਾ ਆਜਮ ਕਹਿੰਦਾ ਥੋੜੀ ਜੀ ਵੈਰੀ ਦੀ ਸੈਨਾ ਤੇ ਸਾਡਾ ਵੱਡਾ ਲਸ਼ਕਰ ਹੈ ਤੇ ਉਹ ਥੋੜੇ ਜੇ ਤੁਹਾਡੀ ਬਰਾਬਰੀ ਕਰੀ ਜਾ ਰਹੇ।
ਲਸ਼ਕਰ ਕਹਾਂ ਆਪਣੋ ਕਨੋ ਜਿਸ ਤੇ ਕਾਜ ਨਾ ਕਿੰਚਤ ਬਣੋ।
ਇੰਨੀ ਵੱਡੀ ਸਾਡੀ ਫੌਜ ਹੈ, ਵੈਰੀ ਦੀ ਥੋੜੀ ਫੌਜ ਹੈ, ਪਰ ਸਾਡਾ ਵੱਡਾ ਵੀ ਲਸ਼ਕਰ ਕਿਉਂ ਨੀ ਕੰਮ ਸਾਰ ਰਿਹਾ?
ਪਿਆਰੇ ਪ੍ਰਾਣ ਕੇ ਤੁਮ ਸੋ ਮਿਲੇ, ਹੇ ਰੋਇਲ ਪਸੋਆਵਤ ਪਿਲੇ।
ਕਹਿੰਦਾ ਹੈ ਪ੍ਰਾਣ ਪਿਆਰੇ ਕੀਤੇ ਹੋਏ ਨੇ ਕਿ ਉਸ ਵੈਰੀ ਦੇ ਨਾਲ ਮਿਲ ਗਏ ਹੋ, ਕਿਉਂ ਨੀ ਜ਼ੋਰ ਦੇ ਨਾਲ ਲੜਦੇ? ਦੇਖੋ ਥੋੜੇ ਹੀ ਹਨ ਤੇ ਫੇਰ ਵੀ ਸਾਨੂੰ ਦੱਬੀ ਆਉਂਦੇ ਨੇ, ਤੇ ਤੁਸੀਂ ਜ਼ਿਆਦਾ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਰਹੇ।
ਸਕਲ ਸੈਨਾਪਤੀ ਡਾਂਟਣ ਕਰੇ, ਕਹਿ ਕਹਿ ਪਠਿਓ ਜਹਾਂ ਜਹਾਂ ਖਰੇ।
ਕਿਸ ਤਰੀਕੇ ਦੇ ਨਾਲ ਤਾਰਾ ਆਜ਼ਮ ਨੇ ਆਪਣੇ ਸਾਰੇ ਜਿਹੜੇ ਸੈਨਾਪਤੀ ਸੀ ਉਹਨਾਂ ਨੂੰ ਡਾਂਟਿਆ ਤੇ ਆਪਣੇ ਆਦਮੀ ਨੂੰ ਹਰ ਇੱਕ ਸੈਨਾਪਤੀ ਦੇ ਕੋਲ ਭੇਜਿਆ ਕਿ ਜਾ ਕੇ ਮੇਰੇ ਵੱਲ ਆਖੋ ਕਿ ਜ਼ੋਰ ਦੇ ਨਾਲ ਜੰਗ ਲੜੋ।
ਇਹਤੇ ਆਦਿਕ ਕਹਿਬੇ ਸੁਣ ਹੋਵਾ, ਲਸ਼ਕਰ ਕੇ ਪ੍ਰੇਰਨ ਹਿਤ ਜੋਵਾ।
ਇਸ ਤਰੀਕੇ ਦੇ ਨਾਲ ਸਾਰਿਆਂ ਜਰਨੈਲਾਂ ਨੂੰ ਹਦਾਇਤ ਕੀਤੀ ਗਈ ਕਿ ਤਾਰਾ ਆਜ਼ਮ ਦਾ ਹੁਕਮ ਹੈ, ਜ਼ੋਰ ਦੇ ਨਾਲ ਹੱਲੇ ਦੇ ਨਾਲ ਲੜੋ।
ਹਮਲਾ ਸਭ ਉਮਰਾਵਣ ਚਾਹਾ, ਫਿਰੇ ਉਹ ਨਕੀਬ ਪਟਨ ਪਨਤ ਰਣ ਮਾਹਾ।
ਇੱਕ ਨਕੀਬ ਨੂੰ ਤਾਰਾ ਆਜ਼ਮ ਨੇ ਕੱਲਿਆ, ਉਹ ਹਰ ਇੱਕ ਸੈਨਾਪਤੀ ਦੇ ਕੋਲ ਜਾ ਕੇ ਕਹਿੰਦਾ ਜ਼ੋਰ ਦੇ ਨਾਲ ਜੰਗ ਲੜੋ, ਚਾਹ ਦਾ ਹੁਕਮ ਹੈ। ਇਸ ਤਰੀਕੇ ਦੇ ਨਾਲ ਸਾਰਿਆਂ ਨੇ ਫਿਰ ਵੱਡਾ ਹੱਲਾ ਕਰਨ ਦੀ ਚਾਹ ਕੀਤੀ।
ਲਾਖੋਂ ਲਸ਼ਕਰ ਉਮੜਿਓ ਐਸੇ, ਸਾਗਰ ਜੁੱਤ ਜਲ ਜੰਤੁਣ ਜੈਸੇ।
ਹੁਣ ਕਵੀ ਜੀ ਉਸ ਯੁੱਧ ਦਾ ਨਕਸ਼ਾ ਖਿੱਚ ਕੇ ਦੱਸ ਰਹੇ ਨੇ। ਕਹਿੰਦੇ ਨੇ ਉਸ ਵੇਲੇ ਫਿਰ ਲਸ਼ਕਰ ਜਿਹੜਾ ਸੀ ਨਾ, ਇਸ ਤਰੀਕੇ ਦੇ ਨਾਲ ਵੈਰੀ ਦੇ ਦਲ ਦੇ ਉੱਤੇ ਉਮੜਿਆ ਜਿਵੇਂ ਵੱਡਾ ਸਾਗਰ ਉਮੜ ਕੇ ਪੈ ਜਾਂਦਾ ਹੈ, ਤੇ ਸਾਗਰ ਦੇ ਵਿੱਚ ਜਿਹੜੇ ਜੀਵ ਜੰਤੂ ਨੇ ਮਨ ਉਹ ਵੀ ਨਾਲ ਹੀ ਆ ਜਾਂਦੇ ਨੇ। ਇਸ ਤਰੀਕੇ ਦੇ ਨਾਲ ਯੁੱਧ ਹੋ ਰਿਹਾ।
ਕਹਿੰਦਾ ਦੁਰਦ ਨਕਰ ਹੈ ਮੱਕਰ ਅਕਾਰਾ, ਮਾਨੋ ਕੇ ਹਾਥੀ ਇੰਜ ਜਾਪਦੇ ਨੇ
ਜਿਵੇਂ ਉਸ ਪਾਣੀ ਦੇ ਵਿਚਲੇ ਤੰਦੂਏ ਹੋਣ, ਇਸ ਤਰ੍ਹਾਂ ਹਾਥੀ ਜਾਪਦੇ ਨੇ।
ਹੈ ਮੁਕਰ ਅਕਾਰਾ, ਤੇ ਜਿਹੜੇ ਘੋੜੇ ਨੇ ਉਹ ਵੱਡੇ ਵੱਡੇ ਮੱਛਾਂ ਵਰਗੇ ਲੱਗਦੇ ਨੇ।
ਕਿਉਂਕਿ ਕਵੀ ਜੀ ਇਹ ਕਹਿ ਰਹੇ ਨੇ ਕਿ ਜਿਹੜੀ ਫੌਜ ਹੈ ਉਹ ਮਾਨੋ ਕੇ ਇੱਕ ਸਮੁੰਦਰ ਦੇ ਪਾਣੀ ਦੀ ਤਰ੍ਹਾਂ, ਤੇ ਉਸ ਦੇ ਸਮੁੰਦਰ ਦੇ ਪਾਣੀ ਦੇ ਵਿੱਚ ਜੋ ਜੀਵ ਜੰਤੂ ਹੁੰਦੇ ਨੇ ਉਹ ਵੀ ਟੁੱਟ ਕੇ ਪੈ ਗਏ ਨੇ।
ਹੁਣ ਕਹਿੰਦੇ ਨੇ ਜਿਹੜੇ ਵੱਡੇ ਵੱਡੇ ਹਾਥੀ ਨੇ ਫੌਜ ਦੇ, ਉਹ ਤੇ ਇੰਜ ਲੱਗਦੇ ਨੇ ਵੱਡੇ ਵੱਡੇ ਤੰਦੂਏ ਹੋਣ, ਤੇ ਜਿਹੜੇ ਵਿੱਚ ਘੋੜੇ ਨੇ ਉਹ ਵੱਡੇ ਵੱਡੇ ਮੱਛਾਂ ਵਰਗੇ ਲੱਗਦੇ ਨੇ।
ਤੁਖੇ ਪਲੀਤੇ ਬੜਵਾ ਚਾਰਾ, ਤੇ ਜਿਹੜੇ ਤੋਪਾਂ ਨੂੰ ਚਲਾਉਣ ਦੇ ਵਾਸਤੇ ਪਲੀਤੇ ਤੁਖ ਰਹੇ ਨੇ, ਉਹ ਇੰਜ ਲੱਗਦਾ ਕਿ ਜਿਵੇਂ ਬੜਵਾ ਅੱਗ ਹੋਵੇ। ਬੜਵਾ ਅੱਗ ਕਹਿੰਦੇ ਨੇ ਜੰਗਲ ਦੀ ਅੱਗ ਨੂੰ, ਜੰਗਲ ਦੀ ਅੱਗ ਬੁਝਾਇਆ ਨੀ ਬੁਝਦੀ। ਕਹਿੰਦੇ ਨੇ ਉਹ ਪਲੀਤੇ ਇਸ ਤਰ੍ਹਾਂ ਤੁਖਦੇ ਨੇ ਜਿਵੇਂ ਜੰਗਲ ਦੀ ਅੱਗ ਹੋਵੇ।
ਸਫਰੀ ਅਲਪ ਅਖਲ ਕਰਵਾਰਾ,
ਤੇ ਕਹਿੰਦੇ ਨੇ ਜਿਹੜੀਆਂ ਤਲਵਾਰਾਂ ਨੇ ਛੋਟੀਆਂ, ਤਲਵਾਰਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਲੱਗਦੀਆਂ ਨੇ ਜਿਵੇਂ ਪਾਣੀ ਦੇ ਵਿੱਚ ਛੋਟੀਆਂ ਮੱਛੀਆਂ ਹੋਣ।
ਪੈਦਲ ਗਣ ਜੀਵ ਜੰਤ ਹਜ਼ਾਰਾਂ, ਤਾਜ ਬੇਲ ਮਰਿਆਦ ਵਿਸਾਲਾਂ।
ਪੈਦਲ ਜਿਹੜੀ ਸੈਨਾ ਹੈ ਉਹ ਮਾਨੋ ਕਿ ਹਜ਼ਾਰਾਂ ਹੀ ਜੀਵ ਜੰਤੂ ਨੇ ਜਿਹੜੇ ਸਮੁੰਦਰ ਦੇ ਵਿੱਚ ਹੁੰਦੇ ਨੇ।
ਤਾਜ ਬੇਲ ਮਰਿਆਦ ਵਿਸਾਲਾ, ਫੈਲਿਓ ਮਹਾਂ ਬੇਗ ਤੇ ਜਾਲਾ।
ਕਹਿਣ ਤੋਂ ਪਾਵੇ ਹੈ ਕਿ ਮਰਿਆਦਾ ਰੂਪ ਕਿਨਾਰਿਆਂ ਨੂੰ ਤਿਆਗ ਕੇ ਜਿਹੜੇ ਉਹ ਜੀਵ ਜੰਤੂ ਨੇ ਉਹ ਅੱਗੇ ਵਧੇ ਨੇ।
ਫੌਜ ਤੇ ਤਾਵੇ ਵਿੱਚ ਬਹੁਤ ਉਮੜ ਕੇ ਪੈਣਾ ਐਂ ਹੈ
ਮਾਨੋ ਵੱਡੇ ਵੇਗ ਦੇ ਨਾਲ ਜਿਵੇਂ ਸਾਰੇ ਪਾਸੇ ਪਾਣੀ ਫੈਲ ਗਿਆ ਹੋਵੇ।
ਬਾਡੇ ਧੋਪ ਖਾਨਾ ਤਬ ਚਾਲਾ, ਛੋਟੇ ਜੰਬੂਰੇ ਸ਼ਬਦ ਕਰਾਲਾ।
ਵੱਡਾ ਤੋਪ ਕਰਨਾ ਚੱਲਿਆ, ਭਾਵ ਵੱਡੀਆਂ ਤੋਪਾਂ ਚੱਲੀਆਂ ਨੇ, ਛੋਟੇ ਜੰਬੂਰੇ ਜਿਹੜੇ ਨੇ ਛੋਟੀਆਂ ਤੋਪਾਂ ਨੇ ਉਹ ਵੀ ਬੜੇ ਭਿਆਨਕ ਸ਼ਬਦ ਦੇ ਨਾਲ ਗੂੰਜੀਆਂ।
ਤੜ ਪੜ ਤੁਪਕਣ ਕੀ ਬੜ ਹੋਈ, ਮਾਰੇ ਗੋਰਨ ਉੱਡ ਗਏ ਕੋਈ।
ਤੜਾ ਤਾੜ ਕਰਦੀ ਆਵਾਜ਼ ਦੇ ਨਾਲ ਬਹੁਤੀਆਂ ਬੰਦੂਕਾਂ ਚੱਲੀਆਂ ਨੇ, ਪਰ ਬੰਦੂਕਾਂ ਦੀਆਂ ਗੋਲੀਆਂ ਦੇ ਨਾਲ ਕਈਆਂ ਦੇ ਸਰੀਰ ਉੱਡ ਗਏ।
ਸ਼ਾਹ ਬਹਾਦਰ ਕੋ ਦਲ ਹਾਲਾ, ਡਰ ਪਿਓ ਵੀ ਲੋਕ ਬਸਾਲਾ।
ਜਦੋਂ ਤਾਰਾ ਆਜ਼ਮ ਦੀ ਫੌਜ ਨੇ ਇੰਨਾ ਵੱਡਾ ਹੱਲਾ ਕੀਤਾ, ਉਸ ਵੇਲੇ ਬਹਾਦਰ ਸ਼ਾਹ ਦੀ ਜਿਹੜੀ ਫੌਜ ਸੀ ਉਹ ਹਿੱਲ ਗਈ। ਉਸ ਵੇਲੇ ਡਰ ਪਿਓ ਅਵਿਲੋਕ ਵਿਸਾਲਾ, ਕਹਿਣ ਤੋਂ ਪਾਵੇ ਹੈ ਕਿ ਦੂਜੇ ਪਾਸੇ ਦਾ ਬਹੁਤਾ ਲਸ਼ਕਰ ਦੇਖ ਕੇ ਦਿਲ ਦੇ ਵਿੱਚ ਬਹਾਦਰ ਸ਼ਾਹ ਬੜਾ ਡਰਿਆ।
ਧਰਮ ਸਿੰਘ ਬੈਠਿਓ ਪਿਛਵਾਰੇ, ਤਿਹਸੋਂ ਗੁਰ ਕੀ ਗਾਥ ਉਚਾਰੇ। ਹੁਣ ਜਿਹੜਾ ਧਰਮ ਸਿੰਘ ਹੈ, ਜਿਹੜਾ ਸਤਿਗੁਰਾਂ ਨੇ ਭੇਜਿਆ ਲੜਨ ਦੇ ਵਾਸਤੇ, ਉਹ ਨਾਲ ਹੀ ਹਾਥੀ ਦੇ ਅਹੁਦੇ ਦੇ ਵਿੱਚ ਬਹਾਦਰ ਸ਼ਾਹ ਦੇ ਪਿਛਲੇ ਪਾਸੇ ਬੈਠਿਆ। ਉਸ ਵੇਲੇ ਕਹਿੰਦੇ ਨੇ ਗੁਰੂ ਜੀ ਦੇ ਬਾਬਤ ਉਸ ਬਹਾਦਰ ਸ਼ਾਹ ਨੇ ਧਰਮ ਸਿੰਘ ਨੂੰ ਇਸ ਤਰ੍ਹਾਂ ਆਖਿਆ, ਕਹਿੰਦਾ ਮੈਂ ਪ੍ਰਭੂ ਬਾਕਣ ਕਰ ਵਿਸ਼ਵਾਸਾ, ਲੜਬੇ ਲਗਿਓ ਰਾਜ ਧਰ ਆਸ਼ਾ। ਕਹਿੰਦਾ ਦੇਖ ਧਰਮ ਸਿੰਘ, ਗੁਰੂ ਜੀ ਦੇ ਕਹਿਣ ਦੇ ਉੱਤੇ, ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਮੈਂ ਆਪਣੇ ਭਰਾ ਦੇ ਨਾਲ ਵੱਡਾ ਰਣ ਕਰਨ ਲੱਗਾ ਹਾਂ, ਕਿਉਂਕਿ ਮੈਨੂੰ ਰਾਜ ਲੈਣ ਦੀ ਚਾਹ ਸੀ। ਨਤ ਮੈਂ ਕਹਾਂ ਕਹਾਂ ਮਮ ਭਾਈ, ਜੇ ਸਮੀਪੀ ਪ੍ਰਭਤਾ ਤਾਈ। ਕਹਿੰਦਾ ਗੁਰੂ ਜੀ ਨੇ ਆਖਿਆ ਮੈਂ ਤਾਂ ਲੜਾਈ ਆਰੰਭੀ ਹੈ, ਨਹੀਂ ਤੇ ਕਿੱਥੇ ਮੈਂ ਤੇ ਕਿੱਥੇ ਮੇਰਾ ਵੱਡਾ ਭਰਾ, ਜਿਹਦੇ ਕੋਲ ਸਾਰੇ ਹੀ ਹਿੰਦੁਸਤਾਨ ਦਾ ਤਾਜ ਹੈ, ਉਹਦੇ ਕੋਲ ਤਖ਼ਤ ਹੈ, ਉਹਦੇ ਕੋਲ ਫੌਜਾਂ ਨੇ। ਮਾਨੋ ਕਿ ਮੈਂ ਆਪਣੇ ਭਰਾ ਦੀ ਸਮਤਾ ਨਹੀਂ ਸੀ ਕਰ ਸਕਦਾ, ਪਰ ਇੱਕੋ ਇੱਕ ਸਤਿਗੁਰਾਂ ਦੇ ਕਹਿਣ ਦੇ ਉੱਤੇ ਮੈਂ ਜੰਗ ਆਰੰਭਿਆ।
ਆਰਿਓ ਲਰਿਓ ਅਬ ਤੋ ਅਗਵਾਈ, ਸਤਿਗੁਰ ਭਏ ਨਯਾਨ ਸਾਈ।
ਬਹਾਦਰ ਸ਼ਾਹ ਕਹਿੰਦਾ ਦੇਖ ਧਰਮ ਸਿੰਘ, ਮੈਂ ਅੜਿਆ ਹਾਂ, ਮੈਂ ਲੜਿਆ ਹਾਂ ਅੱਗੇ ਹੋ ਕੇ, ਪਰ ਕਹਿੰਦਾ ਸਤਿਗੁਰੂ ਜੀ ਅਜੇ ਵੀ ਮੇਰੀ ਸਹਾਇਤਾ ਦੇ ਵਾਸਤੇ ਨਹੀਂ ਪਹੁੰਚੇ।
ਆਸ ਨਹੀਂ ਹੋਏ ਦਲੇਰੀ ਦੇ ਕੇ, ਮੁਝ ਮਰਵਾ ਮੈਂ ਜੰਗ ਕਰਾ ਕੇ।
ਧਰਮ ਸਿੰਘ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਮੈਨੂੰ ਹੱਲਾ ਸ਼ੇਰੀ ਦੇ ਕੇ, ਦਲੇਰੀ ਦੇ ਕੇ ਅੱਗੇ ਕਰਕੇ ਤੇ ਜੰਗ ਦੇ ਵਿੱਚ ਮੈਨੂੰ ਮਰਵਾ ਦੇਣ। ਦੇਖ ਇੰਨਾ ਵੱਡਾ ਜੰਗ ਹੋ ਰਿਹਾ ਤੇ ਗੁਰੂ ਜੀ ਅਜੇ ਸਹਾਇਤਾ ਦੇ ਵਾਸਤੇ ਨਹੀਂ ਪਹੁੰਚੇ।
ਪੇਤਾ ਖੋਟਾਈ ਮੋਹ ਪਰ ਲਿਆਵੇ, ਰੱਛਾ ਹੇਤ ਨਯਾਂ ਤੇ ਆਵੇ।
ਧਰਮ ਸਿੰਘ ਮੇਰੇ ਮਨ ਦੇ ਵਿੱਚ ਚਿੰਤਾ ਪੈਦਾ ਹੋ ਗਈ ਹੈ ਕਿ ਮੇਰੇ ਪਿਓ ਦੀ ਖੋਟਾਈ ਦੇਖ ਕੇ, ਔਰੰਗਜ਼ੇਬ ਦੀਆਂ ਕੀਤੀਆਂ ਹੋਈਆਂ ਗੱਲਾਂ ਦੇਖ ਕੇ, ਕਿਤੇ ਮੇਰੇ ਤੇ ਪਿਓ ਦਾ ਗੁੱਸਾ ਨਾ ਕੱਢ ਦੇਣ ਤੇ ਮੇਰੀ ਰੱਛਾ ਦੇ ਵਾਸਤੇ ਆਉਣ ਹੀ ਨਾ। ਹੋ ਸਕਦਾ ਹੈ ਕਿ ਉਹਨਾਂ ਨੇ ਐਵੇਂ ਆਖਿਆ ਹੋਵੇ, ਮੇਰੇ ਪਿਓ ਦਾ ਵੈਰ ਮੇਰੇ ਤੋਂ ਕੱਢਦੇ ਹੋਣ। ਕਹਿੰਦਾ ਮੇਰੇ ਮਨ ਨੂੰ ਬੜੀ ਚਿੰਤਾ ਲੱਗੀ ਹੈ, ਪਤਾ ਨੀ ਗੁਰੂ ਜੀ ਆਉਣਗੇ ਕਿ ਨਹੀਂ ਆਉਣਗੇ।
ਹਾਥ ਜੋਰ ਅਰਦਾਸ ਕਰੀਜੈ, ਪਹੁੰਚੋ ਗੁਰੂ ਦਾਸ ਲਖ ਲੀਜੈ।
ਕਹਿੰਦਾ ਹੇ ਧਰਮ ਸਿੰਘ, ਤੂੰ ਤੇ ਗੁਰੂ ਦਾ ਪਿਆਰਾ ਸਿੱਖ ਹੈ, ਤੇ ਕਹਿੰਦਾ ਹੱਥ ਜੋੜ ਕੇ ਅਰਦਾਸ ਕਰ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੇਰੀ ਸਹਾਇਤਾ ਦੇ ਵਾਸਤੇ ਪਹੁੰਚਣ, ਮੈਨੂੰ ਆਪਣਾ ਦਾਸ ਜਾਣ।
ਧਰਮ ਸਿੰਘ ਕਹਿ ਧੀਰਜ ਦੀਨਾ, ਬਣੋ ਸੁਚੇਤ ਨ ਕਰ ਮਨ ਦੀਨਾ।
ਜਦੋਂ ਇੰਨਾ ਡਰ ਕੇ ਉਸਨੇ ਆਖਿਆ ਅਰਦਾਸ ਕਰ ਗੁਰੂ ਜੀ ਦੇ ਚਰਨਾਂ ਦੇ ਵਿੱਚ, ਉਹ ਛੇਤੀ ਆਉਣ, ਧਰਮ ਸਿੰਘ ਨੇ ਧੀਰਜ ਦਿੱਤਾ। ਕਹਿਣ ਲੱਗਾ ਹੇ ਬਾਦਸ਼ਾਹ, ਹੇ ਬਹਾਦਰ ਸ਼ਾਹ, ਸੁਚੇਤ ਹੋ, ਮਨ ਨੂੰ ਕਿਉਂ ਡਰਾਉਣਾ ਹੈ, ਕਿਉਂ ਦੀਨ ਹੋਣਾ ਹੈ।
ਪਰਿਓ ਪੇਰ ਗਾਢੋ ਜਬ ਆਏ, ਤਤ ਸ਼ਿਨ ਹੋਏ ਸਤਿਗੁਰੂ ਸਹਾਏ।
ਧਰਮ ਸਿੰਘ ਨੇ ਆਖਿਆ ਤੇਰੇ ਰੱਖ, ਜਦੋਂ ਵੱਡਾ ਯੁੱਧ ਹੋਵੇਗਾ ਨਾ, ਗਾੜਾ ਯੁੱਧ ਮਚੇਗਾ, ਗੁਰੂ ਜੀ ਜ਼ਰੂਰ ਸਹਾਇਤਾ ਦੇ ਵਾਸਤੇ ਪਹੁੰਚਣਗੇ, ਗੁਰੂ ਜੀ ਕਦੇ ਵੀ ਆਪਣੇ ਵਚਨ ਤੋਂ ਫਿਰਦੇ ਨਹੀਂ ਹਨ।
ਕਾਪਟ ਨਾ ਕਰੇ ਦਾਸ ਕੇ ਸੰਗ, ਜਿਉ ਕਿਉ ਤੋਹੇ ਜਿਤਾਵੇਂ ਜੰਗ।
ਧਰਮ ਸਿੰਘ ਨੇ ਆਖਿਆ ਜ਼ਿੰਦਗੀ ਦੇ ਵਿੱਚ ਸਤਿਗੁਰਾਂ ਨੇ ਕਦੇ ਕਿਸੇ ਦੇ ਨਾਲ ਕਪਟ ਨਹੀਂ ਕੀਤਾ, ਛਲ ਨਹੀਂ ਕੀਤਾ, ਧੋਖਾ ਨਹੀਂ ਕੀਤਾ, ਇਸ ਕਰਕੇ ਤੇਰੇ ਨਾਲ ਵੀ ਧੋਖਾ ਨਹੀਂ ਕਰਨਗੇ। ਜੇ ਤੈਨੂੰ ਵਚਨ ਦਿੱਤਾ ਹੈ, ਜ਼ਰੂਰ ਉਹ ਜੰਗ ਦੇ ਵਿੱਚ ਆਉਣਗੇ ਤੇ ਤੇਰੀ ਸਹਾਇਤਾ ਕਰਕੇ ਮੈਦਾਨ ਫਤਿਹ ਕਰ ਦੇਣਗੇ।
ਕਾਹੇ ਉਹ ਸ਼ਾਹ ਅਬ ਸਮੇਂ ਸਹਾਏ, ਨਾ ਤੇ ਅਬ ਡੇਰਾ ਲੁੱਟ ਕਰ ਜਾਏ।
ਬਹਾਦਰ ਸ਼ਾਹ ਨੇ ਆਖਿਆ ਧਰਮ ਸਿੰਘ, ਤੂੰ ਵੱਡੇ ਜੰਗ ਦੀਆਂ ਗੱਲਾਂ ਕਰਦਾ ਹੈ, ਹੁਣ ਏਦੋਂ ਵੱਡਾ ਜੰਗ ਕੀ ਹੋਣਾ, ਜੇ ਇਸ ਤੋਂ ਵੀ ਜ਼ਿਆਦਾ ਉਹਨਾਂ ਦਾ ਵੱਡਾ ਹਮਲਾ ਹੋ ਗਿਆ, ਫੇਰ ਤੇ ਅਸੀਂ ਹਾਰ ਜਾਵਾਂਗੇ, ਸਾਨੂੰ ਲੁੱਟ ਲੈਣਗੇ ਜਾਂ ਮੈਨੂੰ ਮਾਰ ਦੇਣਗੇ, ਏਦੋਂ ਵੱਡਾ ਹੋਰ ਜੰਗ ਕੀ ਹੋਣਾ।
ਦੇਖਿਓ ਪਰਿਓ ਜੋਰ ਅਬ ਰਣ ਕੋ, ਘਟਾ ਮਨਿੰਦ ਹੇਲ ਸੁਪਟਣ ਕੋ।
ਧਰਮ ਸਿੰਘ ਤੂੰ ਦੇਖਦਾ ਨਹੀਂ ਹੈ, ਵੇਖ ਵੈਰੀ ਦੀ ਸੈਨਾ ਦਾ ਕਿੰਨਾ ਸਾਡੇ ਉੱਤੇ ਜ਼ੋਰ ਪਿਆ ਹੋਇਆ, ਮਾਨੋ ਕਿ ਜਿਸ ਤਰ੍ਹਾਂ ਕਾਲੇ ਬੱਦਲ ਦੀਆਂ ਘਟਾ ਚੜ ਕੇ ਆਉਂਦੀਆਂ ਨੇ, ਇਸ ਤਰ੍ਹਾਂ ਤੇ ਵੈਰੀ ਸਾਡੇ ਦਲ ਨੂੰ ਦਬਾ ਰਿਹਾ।
ਤਾਰਾ ਅਜਮ ਬੀਚ ਖਰੋਵਾ, ਉਮਰਾਵਣ ਪਰ ਕ੍ਰੁਧਤ ਹੋਵਾ।
ਬਹਾਦਰ ਸ਼ਾਹ ਕਹਿੰਦਾ ਧਰਮ ਸਿੰਘ, ਤੂੰ ਦੇਖਦਾ ਨਹੀਂ ਹੈ ਕਿ ਸਾਰਿਆਂ ਦੇ ਵਿੱਚ ਤਾਰਾ ਅਜਮ ਹਾਥੀ ਤੇ ਚੜ ਕੇ ਖੜਿਆ ਹੋਇਆ ਹੈ ਔਰ ਆਪਣੇ ਸੈਨਾਪਤੀਆਂ ਨੂੰ ਕ੍ਰੋਧ ਦੇ ਨਾਲ ਉਤਸ਼ਾਹ ਦੇ ਕੇ ਅੱਗੇ ਵਧਾ ਰਿਹਾ। ਕਿਵ ਅਟਕੇ ਮਮ ਚਮੂ ਵਿਚਾਰੀ, ਜਿਵ ਆਟੇ ਮੈਂ ਲਵਣ ਵਿਚਾਰੀ। ਧਰਮ ਸਿੰਘ, ਮੇਰੀ ਸੈਨਾ ਵਿਚਾਰੀ ਕਿਸ ਤਰ੍ਹਾਂ ਵੈਰੀ ਦੀ ਸੈਨਾ ਦੇ ਅੱਗੇ ਠਹਿਰ ਸਕੇਗੀ? ਕਹਿੰਦਾ ਜਿਵੇਂ ਆਟੇ ਮੈਂ ਲਵਣ ਵਿਚਾਰੀ, ਮੇਰੀ ਸੈਨਾ ਵੈਰੀ ਦੀ ਸੈਨਾ ਦੇ ਅੱਗੇ ਇਸ ਤਰ੍ਹਾਂ ਹੈ ਜਿਵੇਂ ਆਟੇ ਦੇ ਵਿੱਚ ਲੂਣ ਹੁੰਦਾ ਹੈ। ਆਮ ਮੁਹਾਵਰਾ ਹੈ ਕਿ ਬਹੁਤ ਥੋੜੀ ਗਿਣਤੀ ਹੋਣੀ, ਆਮ ਕਹਿ ਦਿੰਦੇ ਹਾਂ ਕਿ ਫਲਾਣੀ ਗੱਲ ਤੇ ਇਸ ਤਰ੍ਹਾਂ ਜਿਵੇਂ ਆਟੇ ਵਿੱਚ ਲੂਣ ਹੁੰਦਾ। ਕਹਿੰਦਾ ਹੈ ਕਿ ਮੇਰੀ ਸੈਨਾ ਇਸ ਤਰ੍ਹਾਂ ਜਿਵੇਂ ਬਹੁਤੇ ਸਾਰੇ ਆਟੇ ਵਿੱਚ ਥੋੜਾ ਜਿਹਾ ਲੂਣ ਹੋਵੇ, ਕਿਵੇਂ ਠਹਿਰੇਗੀ ਅੱਗੇ? ਆਪ ਜੇ ਹੋਏ ਪਲਾਇਨ ਸੈਨਾ, ਬਾਹਰ ਉਪਾਏ ਬਣਤ ਕਿਮ ਹੈ ਨਾ। ਧਰਮ ਸਿੰਘ, ਜੇ ਇਸ ਵੇਲੇ ਮੇਰੀ ਫੌਜ ਦੇ ਪੈਰ ਹਿੱਲ ਗਏ, ਜੇ ਦੌੜ ਗਈ ਤੇ ਫੇਰ ਸਾਡੀ ਗੱਲ ਕਦੇ ਨੀ ਮੰਨਣੀ। ਕਰ ਅਰਦਾਸ ਜੋਗਮ ਕਰ ਜੋਰ, ਪ੍ਰਭ ਜੀ ਪਹੁੰਚੇ ਕਾਲ ਜ਼ੋਰ। ਕਹਿੰਦਾ ਧਰਮ ਸਿੰਘ, ਮੇਰੀ ਗੱਲ ਨੂੰ ਮੰਨ ਲੈ, ਗੁਰੂ ਜੀ ਦੇ ਚਰਨਾਂ ਦੇ ਵਿੱਚ ਦੋਵੇਂ ਹੱਥ ਜੋੜ ਕੇ ਤੂੰ ਅਰਦਾਸ ਕਰ ਕਿ ਇਹ ਗਰੀਬ ਨਵਾਜ ਛੇਤੀ ਸਾਡੀ ਸਹਾਇਤਾ ਦੇ ਵਾਸਤੇ ਪਹੁੰਚਣ। ਜੇ ਗੁਰੂ ਜੀ ਪਹੁੰਚਣਗੇ ਤਾਂ ਹੀ ਸਾਡਾ ਜ਼ੋਰ ਵਧੇਗਾ। ਤਾਰਾ ਆਜਮ ਕੇ ਸੰਘਾਰੈ, ਸਭ ਉਮਰਾਵ ਹੇਰ ਕਰ ਹਾਰੈ। ਗੁਰੂ ਜੀ ਆਉਣਗੇ ਆਪਣੇ ਵਾਅਦੇ ਦੇ ਮੁਤਾਬਕ, ਤਾਰਾ ਆਜਮ ਨੂੰ ਮਾਰ ਦੇਣਗੇ ਤੇ ਜਿੰਨੇ ਵੀ ਉਮਰਾਵ ਨੇ ਉਹ ਵੀ ਫਿਰ ਹਾਰ ਜਾਣਗੇ, ਨਿਵ ਜਾਣਗੇ। ਧਰਮ ਸਿੰਘ ਅਰਦਾਸ ਬਖਾਨੀ, ਸਿਰ ਗੁਰ ਰੱਛਾ ਸਮੈ ਮਹਾਨੀ। ਬਹਾਦਰ ਸ਼ਾਹ ਦੇ ਕਹਿਣ ਦੇ ਉੱਤੇ ਧਰਮ ਸਿੰਘ ਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ ਹੈ। ਅਰਦਾਸ ਦੇ ਵਿੱਚ ਉਹਨੇ ਆਖਿਆ ਹੈ, ਹੇ ਗਰੀਬ ਨਵਾਜ ਰੱਛਾ ਸਮਾ ਮਹਾਨੀ, ਹੁਣੀ ਰੱਖਿਆ ਕਰਨ ਦਾ ਸਮਾਂ ਹੈ, ਛੇਤੀ ਪਹੁੰਚੋ। ਸੇਵਕ ਜਾਨੋ ਬਨੋ ਸਹਾਏ, ਬਿਰਦ ਸੰਵਾਰੋ ਆਪਣੇ ਆਏ। ਅਰਦਾਸ ਦੇ ਵਿੱਚ ਧਰਮ ਸਿੰਘ ਨੇ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਬਹਾਦਰ ਸ਼ਾਹ ਨੂੰ ਆਪਣਾ ਸੇਵਕ ਜਾਣ ਕੇ ਇਹਦੀ ਸਹਾਇਤਾ ਦੇ ਵਾਸਤੇ ਛੇਤੀ ਪਹੁੰਚੋ, ਆਪਣੇ ਬਿਰਦ ਦੀ ਆਣ ਕੇ ਲਾਜ ਰੱਖੋ। ਇਮ ਕਹਿ ਮਸਤਕ ਦੋ ਨਿਵਾਏ, ਸ਼ਾਹ ਹਿਰਦੈ ਬੜ ਚਿੰਤ ਉਪਾਏ। ਕਵੀ ਜੀ ਲਿਖਦੇ ਨੇ, ਅਰਦਾਸਾ ਕੀਤਾ, ਅਰਦਾਸ ਕਰਨ ਤੋਂ ਬਾਅਦ ਬਹਾਦਰ ਸ਼ਾਹ ਨੇ ਤੇ ਧਰਮ ਸਿੰਘ ਨੇ ਦੋਵਾਂ ਨੇ ਸਿਰ ਨਵਾ ਕੇ ਨਮਸਕਾਰ ਕੀਤੀ ਹੈ। ਔਰ ਕਹਿੰਦੇ ਨੇ ਉਸ ਵੇਲੇ ਬਹਾਦਰ ਸ਼ਾਹ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਚਿੰਤਾ ਹੈ। ਏਤੇ ਉਤ ਸਭ ਦਿਸ਼ ਦ੍ਰਿਸ਼ਟ ਚਲਾਵੈ, ਹਮਲਾ ਕਰਿਓ ਚੜਿਓ ਦਲ ਆਵੈ। ਇਧਰ ਉਧਰ ਦੋਵੇਂ ਪਾਸੇ ਧਰਮ ਸਿੰਘ ਤੇ ਬਹਾਦਰ ਸ਼ਾਹ ਦੇਖਦੇ ਨੇ ਕਿ ਵੈਰੀ ਦੀ ਸੈਨਾ ਹਰ ਪਾਸਿਓਂ ਵੱਡੇ ਹੱਲੇ ਦੇ ਨਾਲ, ਵੱਡੇ ਦਲ ਦੇ ਨਾਲ ਹੱਲਾ ਕਰ ਰਹੀ।
ਨਿਸ਼ਚੈ ਕਰਤ ਆਜ ਨਹੀਂ ਬਚੋ, ਸੰਗਰ ਮਚਿਓ ਬੀਚ ਹੀ ਪਚੋ।
ਮਾਨੋ ਕਿ ਉਹਦੇ ਮਨ ਦੇ ਵਿੱਚ ਪੱਕਾ ਹੁਣ ਯਕੀਨ ਬੱਜ ਗਿਆ ਕਿ ਅਰਦਾਸ ਕਰਨ ਤੇ ਵੀ ਗੁਰੂ ਜੀ ਨਹੀਂ ਆਏ, ਆਜ ਨਹੀਂ ਬਚੋ। ਸੋਚਦਾ ਅੱਜ ਨਹੀਂ ਬਚਾਂਗਾ, ਲੜਾਈ ਦੇ ਵਿੱਚ ਹੀ ਮੈਂ ਮਰ ਜਾਵਾਂਗਾ।
ਮੋਹ ਆਸ ਸਤਗੁਰ ਇੱਕ ਕੇਰੀ, ਪਹੁੰਚੈ ਲਾਜ ਨਿਭਾ ਹੈ ਮੇਰੀ।
ਕਹਿੰਦਾ ਇੱਕੋ ਹੀ ਓਟ ਸੀ, ਇੱਕੋ ਹੀ ਆਸਰਾ ਸੀ ਕਿ ਗੁਰੂ ਜੀ ਸਹਾਇਤਾ ਕਰਨਗੇ, ਦੇਖੋ ਤੇ ਅਜੇ ਤੱਕ ਨਹੀਂ ਪਹੁੰਚੇ, ਮੇਰੀ ਲਾਜ ਨਹੀਂ ਰੱਖੀ ਤੇ ਹੁਣ ਮੈਂ ਕਿਵੇਂ ਬਚਾਂਗਾ।
ਬਾਰ ਬਾਰ ਸਿਮਰਨ ਔਰ ਤਾਰੇ, ਬਾਰ ਬਾਰ ਬੰਧਨ ਕੋ ਕਰੇ।
ਜਬ ਤੱਕ ਸਾਸ ਤਬ ਤੱਕ ਆਸ, ਜਿੰਨਾ ਚਿਰ ਮਨੁੱਖ ਦੇ ਸਵਾਸ ਚੱਲਦੇ ਨੇ ਉਹਨਾਂ ਚਿਰ ਆਸਾ ਹੁੰਦੀ ਹੈ ਕਿ ਮੇਰੀ ਸਹਾਇਤਾ ਹੋਏਗੀ। ਹੁਣ ਕਹਿੰਦੇ ਨੇ ਬਾਰ ਬਾਰ ਸਤਿਗੁਰਾਂ ਦਾ ਸਿਮਰਨ ਕਰ ਰਿਹਾ, ਸਿਮਰਨ ਦਾ ਭਾਵ ਹੈ ਯਾਦ ਕਰਨਾ, ਬਾਰ ਬਾਰ ਸਤਿਗੁਰਾਂ ਨੂੰ ਯਾਦ ਕਰ ਰਿਹਾ ਹੈ, ਬਾਰ ਬਾਰ ਉਹਨਾਂ ਦੇ ਮੂਰਤੀ ਨੂੰ ਧਿਆਨ ਦੇ ਵਿੱਚ ਰੱਖ ਕੇ ਵੰਦਨਾ ਕਰਦਾ ਹੈ, ਗੁਰੂ ਜੀ ਹੁਣ ਵੀ ਆ ਜਾਓ, ਹੁਣ ਵੀ ਆ ਜਾਓ, ਹੁਣ ਵੀ ਆ ਜਾਓ। ਇਸ ਤਰ੍ਹਾਂ ਦੀ ਦਸ਼ਾ ਬਣੀ ਹੈ ਬਹਾਦਰ ਸ਼ਾਹ ਦੀ।
ਚਾਲੀ ਸ਼ਿਕਸਤ ਖਾਏ ਅਬ ਸੈਨਾ, ਰਿਪਣ ਬਲੋਕ ਹਿਰਦੈ ਤ੍ਰਿਤ ਹੈ ਨਾ।
ਸ਼ਿਕਸਤ ਖਾ ਕੇ, ਮਾਨੋ ਕੇ ਹਾਰ ਕੇ, ਜਿਹੜੀ ਬਹਾਦਰ ਸ਼ਾਹ ਦੀ ਸੈਨਾ ਹੈ ਹੁਣ ਪਿੱਛੇ ਨੂੰ ਦੌੜਨੀ ਸ਼ੁਰੂ ਹੋਈ ਹੈ।
ਰਿਪਣ ਬਿਲੋਕ ਹਿਰਦੈ ਤ੍ਰਿਤ ਹੈ ਨਾ,
ਵੈਰੀ ਦੀ ਵੱਡੀ ਸੈਨਾ ਨੂੰ ਦੇਖ ਕੇ ਬਹਾਦਰ ਸ਼ਾਹ ਦੀ ਜਿਹੜੀ ਸੈਨਾ ਹੈ ਉਹ ਧੀਰਜ ਨਹੀਂ ਰੱਖ ਰਹੀ।
ਇਤਨੇ ਮੈਂ ਗੁਰ ਦਈ ਦਿਖਾਈ, ਸੰਗ
ਸਿੰਘ ਸ਼ਹੀਦਣ ਦਲ ਸਮਾਈ।
ਇੰਨੇ ਚਿਰ ਨੂੰ ਕੀ ਹੋਇਆ ਕਿ ਧਰਮ ਸਿੰਘ ਦੀਆਂ ਅੱਖਾਂ ਦੇ ਅੱਗੇ ਸਤਿਗੁਰਾਂ ਦੀ ਮੂਰਤੀ ਆਈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਿਖਾਈ ਦਿੱਤੀ ਤੇ ਧਰਮ ਸਿੰਘ ਨੇ ਕੀ ਦੇਖਿਆ ਕਿ ਸਤਿਗੁਰੂ ਜੀ ਆਏ ਨੇ ਤੇ ਕਹਿੰਦੇ ਨੇ ਸੋਨੇ ਦੇ ਕਲਸ ਵਾਲਾ ਝੰਡਾ ਹੈ ਉਹਨਾਂ ਦੇ ਕੋਲ ਤੇ ਨਾਲ ਸ਼ਹੀਦਾਂ ਦੀ ਫੌਜ ਆਈ ਹੈ, ਆਮ ਸੈਨਾ ਨਹੀਂ ਆਈ, ਸ਼ਹੀਦ ਆਏ ਨੇ। ਬ੍ਰਿੰਦ ਨਿਸ਼ਾਨਨ ਫਰਰੇ ਛੂਟੇ ਏਕ ਬਾਰ ਬਾਜ ਜਨ ਟੂਟੇ। ਕਹਿੰਦੇ ਨੇ ਕਵੀ ਜੀ ਕਿ ਧਰਮ ਸਿੰਘ ਨੇ ਦੇਖਿਆ ਕਿ ਵੱਡੇ ਵੱਡੇ ਜਿਹੜੇ ਨਿਸ਼ਾਨ ਨੇ, ਫਰਰੇ ਨੇ, ਝੰਡੇ ਨੇ, ਉਹ ਝੂਲ ਰਹੇ ਨੇ। ਉਹ ਜਿਹੜੀ ਸੈਨਾ ਸ਼ਹੀਦਾਂ ਦੀ ਸਤਿਗੁਰਾਂ ਦੇ ਨਾਲ ਆਈ ਹੈ, ਏਕ ਬਾਰ ਬਾਜ ਜਨ ਟੂਟੇ, ਇਸ ਤਰ੍ਹਾਂ ਵੈਰੀਆਂ ਦੇ ਉੱਤੇ ਉਹ ਸੈਨਾ ਟੁੱਟੀ ਹੈ ਕਿ ਜਿਵੇਂ ਬਾਜ ਛੁੱਟ ਕੇ ਉੱਡਣ ਵਾਲੇ ਪੰਛੀਆਂ ਨੂੰ ਪੈਂਦੇ ਨੇ, ਇਸ ਤਰ੍ਹਾਂ ਉਹ ਟੁੱਟ ਪਈ ਸੈਨਾ ਸਤਿਗੁਰਾਂ ਦੀ।
ਧਰਮ ਸਿੰਘ ਅਵ ਲੋਕਤ ਬੋਲਾ, ਪਿਖੋ ਸ਼ਾਹ ਤਿਆਗਿਓ ਉਰ ਹੌਲਾ।
ਧਰਮ ਸਿੰਘ ਸਤਿਗੁਰਾਂ ਨੂੰ ਤੇ ਸੈਨਾ ਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਦੀ ਹਾਲਤ ਵਿੱਚ ਹੋ ਕੇ ਕਹਿੰਦਾ ਪਿਖੋ ਸ਼ਾਹ ਤਿਆਗਿਓ ਹੌਲਾ। ਕਹਿੰਦਾ ਦੇਖ ਬਹਾਦਰ ਸ਼ਾਹ, ਉਸ ਪਾਸੇ ਦੇਖ, ਤੇਰਾ ਧੀਰਜ ਕਿਉਂ ਹਲਿਆ, ਦੇਖ ਸਤਿਗੁਰੂ ਗੋਬਿੰਦ ਸਿੰਘ ਜੀ ਆਏ ਨੇ।
ਦਰਸ਼ਨ ਕਰੋ ਨਵੋ ਕਰ ਜੋਰ, ਸੰਗ ਸ਼ਹੀਦਨ ਕੋ ਦਲ ਜੋਰ।
ਕਹਿੰਦਾ ਦੇਖ ਗੁਰੂ ਗੋਬਿੰਦ ਸਿੰਘ ਜੀ ਆ ਗਏ ਨੇ, ਉਹਨਾਂ ਦਾ ਦਰਸ਼ਨ ਕਰ, ਨਮਸਕਾਰ ਕਰ ਦੂਰੋਂ ਹੀ ਹੱਥ ਜੋੜ ਕੇ, ਤੇ ਵੇਖ ਸਤਿਗੁਰੂ ਜੀ ਤੇਰੀ ਸਹਾਇਤਾ ਦੇ ਵਾਸਤੇ ਸ਼ਹੀਦਾਂ ਦੀ ਸੈਨਾ ਨੂੰ ਨਾਲ ਲੈ ਕੇ ਪਹੁੰਚੇ ਨੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਜੰਗ ਦੇ ਵਿੱਚ ਦਰਸ਼ਨ ਦਿੱਤਾ।
ਪੀੜ ਬਾਣੀ ਵਿੱਚ ਬ੍ਰਿਧ ਦੀ ਲਾਜ ਰੱਖਣ, ਤਿਆਰ ਹੋਏ ਅਰਦਾਸ ਸੁਧਾਏ ਗੁਰ ਜੀ, ਫੇਰ ਘੋੜੇ ਕੁਮੈਤ ਅਸਵਾਰ ਹੋਏ, ਸ਼ਸਤਰ ਬਸਤਰ ਖੂਬ ਸਜਾਏ ਗੁਰ ਜੀ, ਨਾਲ ਸ਼ਹੀਦਾਂ ਦੀ ਸੈਨਾ ਅਸਵਾਰ ਲੈ ਕੇ, ਅਕਾਲ ਅਕਾਲ ਗਜਾਏ ਗੁਰ ਜੀ, ਇੱਕ ਪਾਸਿਓ ਵਿੱਚ ਮੈਦਾਨ ਵੜੇ, ਨੇੜੇ ਮਾਰਦਾ ਮੌਕਾ ਤਕਾਏ ਗੁਰ ਜੀ, ਅੱਗੇ ਚੰਡਾ ਸਵਰਨ ਦੇ ਕਲਸ ਵਾਲਾ, ਅੱਗੇ ਚੰਡਾ ਸੋਨੇ ਦੇ ਕਲਸ ਵਾਲਾ, ਜਿਹਦਾ ਕਲਗੀ ਸੀਸ ਸੁਹਾਏ ਗੁਰ ਜੀ, ਵੇਖ ਧਰਮ ਸਿੰਘ ਨੇ ਕਹਿਆ ਬਾਦਸ਼ਾਹ ਨੂੰ, ਆਓ ਵੇਖ ਤੇਰੀ ਮਦਦ ਆਏ ਗੁਰ ਜੀ, ਇੱਕ ਪਾਸਿਓਂ ਮਾਰ ਮਚਾ ਦਿੱਤੀ, ਇੱਕ ਪਾਸਿਓਂ ਮਾਰ ਮਚਾ ਦਿੱਤੀ, ਵਧੀ ਆਉਂਦੀ ਫੌਜ ਹਟਾਏ ਗੁਰ ਜੀ, ਹੋਇਆ ਬਹਾਦਰ ਸ਼ਾਹ ਖੁਸ਼ ਕਰਤਾਰ ਸਿੰਘਾ, ਜਦੋਂ ਆ ਗਏ ਕਰਨ ਸਾਏ ਗੁਰ ਜੀ।
ਕਵੀ ਜੀ ਲਿਖਦੇ ਨੇ ਜਦੋਂ ਸਹਾਇਤਾ ਦੇ ਵਾਸਤੇ ਗੁਰੂ ਜੀ ਪਹੁੰਚੇ ਤੇ ਉਸ ਵੇਲੇ ਬਹਾਦਰ ਸ਼ਾਹ ਬੜਾ ਖੁਸ਼ ਹੋਇਆ।
ਤਨਖ ਬਾਣ ਕਰ ਤਾਰਨ ਕਰੇ, ਸੰਗਰ ਵਿਖੇ ਪ੍ਰਬਲਤਾ ਪਰੇ।
ਧਰਮ ਸਿੰਘ ਕਹਿੰਦਾ ਦੇਖ ਤਨਖ ਤੇ ਬਾਣ ਨੂੰ ਫੜ ਕੇ ਸਤਿਗੁਰੂ ਜੀ ਆਏ ਹੋਏ ਨੇ, ਔਰ ਸੰਗਰ ਦੇ ਵਿੱਚ ਬਹੁਤ ਜ਼ਿਆਦਾ ਜ਼ੋਰ ਦਿਖਾ ਰਹੇ ਨੇ, ਪ੍ਰਬਲ ਹੋ ਕੇ ਲੜਾਈ ਕਰ ਰਹੇ ਨੇ।
ਮਨੋ ਕਰਨ ਮੈਂ ਅੰਮ੍ਰਿਤ ਪਾਇਓ, ਪ੍ਰਾਣ ਹਾਣ ਤੇ ਤੁਰਤ ਜਿਵਾਇਓ।
ਕਵੀ ਜੀ ਲਿਖਦੇ ਨੇ ਬਹਾਦਰ ਸ਼ਾਹ ਨੂੰ ਸੁਣ ਕੇ ਇਹ ਬਚਨ ਇੰਨੀ ਖੁਸ਼ੀ ਹੋਈ, ਮਾਨੋ ਕਿ ਜਿਵੇਂ ਕੰਨਾਂ ਰਾਹੀਂ ਕਿਸੇ ਨੇ ਅੰਮ੍ਰਿਤ ਪਾ ਦਿੱਤਾ ਹੋਵੇ, ਉਹਦਿਆਂ ਕੰਨਾਂ ਦੇ ਵਿੱਚ ਇੰਨੀ ਖੁਸ਼ੀ ਹੋਈ ਤੇ ਜਿਹਦੇ ਪ੍ਰਾਣ ਡਰਦੇ ਨਾਲ ਹੀ ਨਿਕਲਦੇ ਪਏ ਸਨ, ਮਾਨੋ ਜੀ ਪਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਹਠੀਲਾ, ਦਰਸ਼ਨ ਕਰਿਓ ਵਿਸਾਲ ਛਬੀਲਾ।
ਕਵੀ ਜੀ ਕਹਿੰਦੇ ਨੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜਿਹੜੇ ਬੜੇ ਹਠੀਲੇ ਨੇ, ਉਹਨਾਂ ਦਾ ਉਸ ਵੇਲੇ ਬਹਾਦਰ ਸ਼ਾਹ ਨੇ ਛਬੀਲਾ ਸੁੰਦਰ ਦਰਸ਼ਨ ਕੀਤਾ।
ਤਨਖ ਪੰਚ ਤਰ ਸੰਦੇ ਤੀਰ, ਮਾਰਿਓ ਚਿਹਰੇ ਪਣ ਬਰ ਵੀਰ।
ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤਿੱਖੇ ਜਿਹੜੇ ਤੀਰ ਨੇ ਆਪਣੇ ਤਨਖ ਦੇ ਚਿੱਲੇ ਦੇ ਵਿੱਚ ਚਾੜ ਰਹੇ ਨੇ, ਔਰ ਦੁਸ਼ਮਣ ਦੀ ਰਿਪੂ ਦੀ ਸੈਨਾ ਨੂੰ ਮਾਰ ਰਹੇ।
ਲਗੀ ਕਾਨ ਚੁਟਕੀ ਇੱਕ ਕਰਕੀ, ਦੁਤੀ ਮੁਸ਼ਟ ਤਾ ਕਿਉ ਦਿਸ਼ ਹਰਕੀ।
ਮਾਨੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇੱਕ ਹੱਥ ਦੀ ਜਿਹੜੀ ਚੁਟਕੀ ਹੈ ਉਹ ਤੇ ਕੰਨ ਤੇ ਜਾ ਲੱਗੀ ਹੈ, ਤੇ ਦੂਸਰੇ ਹੱਥ ਦੇ ਨਾਲ ਤਨਕ ਦੀ ਮੁੱਠ ਨੂੰ ਫੜਿਆ ਹੋਇਆ ਤੇ ਦੁਸ਼ਮਣ ਦੇ ਵੱਲ ਗੁਰੂ ਜੀ ਤੱਕ ਰਹੇ ਨੇ।
ਛੋਟੀ ਛਾਲਨ ਉਛਲਤ ਕੋਰਾ ਚਲਿਓ ਜਾਤ ਆਜ਼ਮ ਕੀ ਓਰਾ।
ਕਵੀ ਜੀ ਲਿਖਦੇ ਨੇ ਬੜੀ ਮੱਠੀ ਤੇ ਛੋਟੀ ਚਾਲ ਦੇ ਨਾਲ ਉਛਲਦਾ ਹੋਇਆ ਜਿਹੜਾ ਸਤਿਗੁਰਾਂ ਦਾ ਘੋੜਾ ਹੈ ਉਹ ਮੰਨੋ ਕੇ ਤਾਰਾ ਆਜ਼ਮ ਦੇ ਵੱਲ ਵੱਧਦਾ ਜਾ ਰਿਹਾ ਹੈ, ਵੈਰੀਆਂ ਨੂੰ ਮਾਰਦਾ ਹੋਇਆ।
ਏਕ ਬਾਰ ਏਮ ਦਈ ਦਿਖਾਈ ਜਿਮ ਤੜਤਾ ਦਮਕਤ ਦੁਰ ਜਾਈ।
ਹੁਣ ਕਵੀ ਜੀ ਲਿਖਦੇ ਨੇ ਇੱਕੋ ਵਾਰੀ ਥੋੜੀ ਜੀ ਇੰਨੀ ਕੁ ਦਿਖਾਈ ਦਿੱਤੀ ਹੈ ਸਤਿਗੁਰਾਂ ਨੇ ਕਿ ਗੁਰੂ ਜੀ ਆਏ ਨੇ, ਉਹਨਾਂ ਦਾ ਘੋੜਾ ਥੋੜਾ ਥੋੜਾ ਦੌੜ ਰਿਹਾ, ਛਾਲਾਂ ਮਾਰ ਕੇ ਤਾਰਾ ਆਜ਼ਮ ਦੇ ਵੱਲ ਜਾ ਰਿਹਾ ਤੇ ਗੁਰੂ ਜੀ ਸੈਨਾ ਨੂੰ ਮਾਰੀ ਜਾ ਰਹੇ ਨੇ। ਇੰਨੀ ਕੁ ਦਿਖਾਈ ਦੇ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕੇ ਅੱਖਾਂ ਤੋਂ ਇਸ ਤਰ੍ਹਾਂ ਉਜਲ ਹੋ ਗਏ ਨੇ ਜਿਮ ਤੜਤਾ ਦਮਕਤ ਦੁਰ ਜਾਈ। ਜਿਵੇਂ ਬਿਜਲੀ ਆਕਾਸ਼ ਦੇ ਵਿੱਚ ਥੋੜੀ ਜੀ ਚਮਕਦੀ ਹੈ ਫੇਰ ਅਲੋਪ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਦਿਖਾਈ ਦੇ ਕੇ ਸਤਿਗੁਰੂ ਜੀ ਫੇਰ ਦਿਖਾਈ ਨਹੀਂ ਦਿੱਤੇ।
ਪਏ ਪ੍ਰਵੇਸ਼ ਜੰਗ ਜਹ ਪਾਰੀ ਤੋਪ ਕਤੋਪ ਛੂਟਤ ਬੇਸ਼ੋ ਮਾਰੀ।
ਮਾਨੋ ਕੇ ਗਾੜੀ ਤੇ ਵੱਡੀ ਸੈਨਾ ਦੇ ਵਿੱਚ ਗੁਰੂ ਜੀ ਪ੍ਰਵੇਸ਼ ਕਰ ਗਏ ਨੇ ਜਿੱਥੇ ਬਹੁਤ ਸਾਰੀਆਂ ਤੋਪਾਂ ਤੇ ਬੰਦੂਕਾਂ ਚੱਲ ਰਹੀਆਂ ਨੇ ਬੇਸ਼ੁਮਾਰੀ, ਭਾਵ ਅਣਗਿਣਤ ਬੇਗਿਣਤ ਹੀ ਤੋਪਾਂ ਜਿੱਥੇ ਚੱਲ ਰਹੀਆਂ ਨੇ ਉਹ ਸੈਨਾ ਦੇ ਵਿੱਚ ਗੁਰੂ ਜੀ ਵੜ ਗਏ।
ਆਂਦ ਤੁੰਦ ਬਹੁਤ ਧੂਰ ਉਡਾਈ ਤਾਂ ਪਿਓ ਰਵੀ ਕੁਛ ਦੈ ਨਾ ਦਿਖਾਈ।
ਅੰਧਾ ਤੁੰਦ ਦਾ ਯੁੱਧ ਹੋਇਆ, ਇੰਨਾ ਜ਼ਿਆਦਾ ਧੂੰਆਂ ਉੱਡਿਆ, ਇੰਨਾ ਜ਼ਿਆਦਾ ਘੱਟਾ ਉੱਡਿਆ ਕਿ ਮਾਨੋ ਰਵੀ ਨੂੰ ਟੰਪ ਰਿਹਾ। ਆਕਾਸ਼ ਦੇ ਵਿੱਚ ਜਿਹੜਾ ਸੂਰਜ ਹੈ ਉਹ ਵੀ ਟੱਕਿਆ ਗਿਆ ਹੈ, ਇਸ ਤਰ੍ਹਾਂ ਕੁਛ ਦਿਖਾਈ ਨਹੀਂ ਦਿੰਦਾ।
ਦਾਰਨ ਸ਼ਬਦ ਹੋਤ ਦਿਸ਼ ਦੋਏ ਸੁਨੀਅਤ ਨਹੀਂ ਕਹਿ ਕਿਛ ਕੋਏ।
ਕਵੀ ਜੀ ਕਹਿੰਦੇ ਨੇ ਇੰਨਾ ਰੌਲਾ ਪੈ ਰਿਹਾ, ਮਾਨੋ ਕੇ ਭਿਆਨਕ ਸ਼ਬਦ ਹੋ ਰਹੇ ਨੇ, ਅਰ ਐਸੀ ਭਿਆਨਕ ਆਵਾਜ਼ ਦੇ ਵਿੱਚ ਕੋਈ ਕਿਸੇ ਨੂੰ ਕੀ ਆਖੇ ਕੋਈ ਨਹੀਂ ਸੁਣਦਾ।
ਕੋਸਣ ਲਗ ਪਸਰੇ ਦਲ ਲਰਤੇ ਜੀਤ ਪਰਸਪਰ ਬਾਂਛਤ ਹਰਤੇ।
ਕੋਵਾਂ ਤੱਕ ਜਿਹੜੀ ਸੈਨਾ ਹੈ ਉਹ ਪਸਰੀ ਹੋਈ ਹੈ ਦੋਵਾਂ ਪਾਸਿਆਂ ਤੋਂ, ਜੀਤ ਪਰਸਪਰ ਦੋਵੇਂ ਸੈਨਾ ਇਹ ਚਾਹੁੰਦੀਆਂ ਨੇ ਕਿ ਅਸੀਂ ਵੈਰੀ ਤੋਂ ਜਿੱਤ ਜਾਈਏ, ਅਸੀਂ ਵੈਰੀ ਤੋਂ ਜਿੱਤ ਜਾਈਏ, ਭਾਵ ਦੋਵੇਂ ਸੈਨਾ ਇੱਕ ਦੂਜੇ ਨੂੰ ਜਿੱਤਣ ਦੇ ਵਿੱਚ ਲੱਗੀਆਂ ਹੋਈਆਂ ਨੇ।
ਕੁੰਜਰ ਪੁੰਜ ਘਟਾ ਸਮ ਠਾਂਡੇ ਚਾੜਿਓ ਮਰਾਵ ਪਿਖੈ ਰਣ ਗਾਡੇ।
ਤਾਰਾ ਆਜ਼ਮ ਦੇ ਜਿਹੜੇ ਵੱਡੇ ਵੱਡੇ ਕਾਲੇ ਰੰਗ ਦੇ ਹਾਥੀ ਨੇ ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਖੜੇ ਨੇ ਜਿਵੇਂ ਕਹਿੰਦੇ ਨੇ ਕਾਲੀਆਂ ਘਟਾਂ ਵਾਲਾ ਵੱਡਾ ਬੱਦਲ ਖੜਿਆ ਹੋਵੇ, ਔਰ ਜਿਹੜੇ ਉਮਰਾਵ ਨੇ ਸੈਨਾਪਤੀ ਨੇ ਉਹ ਗਾੜਾ ਰਣ ਕਰ ਰਹੇ।
ਹਾਥਣ ਬਿਖੇ ਸ਼ਾਸਤਰ ਕੋ ਤਾਰੇ ਕਰੇ ਪ੍ਰਹਾਰਨ ਬੀਰ ਜੁਝਾਰੇ।
ਤਾਰਾ ਆਜ਼ਮ ਦੇ ਜਿਹੜੇ ਜਰਨੈਲ ਨੇ ਉਹਨਾਂ ਨੇ ਹੱਥਾਂ ਦੇ ਵਿੱਚ ਸ਼ਸਤਰਾਂ ਨੂੰ ਧਾਰਨ ਕੀਤਾ ਹੋਇਆ, ਔਰ ਕਹਿੰਦੇ ਨੇ ਜੁਝਾਰੂ ਜਿਹੜੇ ਸੂਰਮੇ ਨੇ ਉਹ ਹਥਿਆਰਾਂ ਦਾ ਵਾਰ ਕਰ ਰਹੇ ਨੇ।
ਤਾਰਾ ਆਜ਼ਮ ਬੀਚ ਤਿਨੋ ਕੇ ਅਤ ਪ੍ਰਿਯ ਔਰ ਵਿਸ਼ਵਾਸ ਜਿਨੋ ਕੇ।
ਕਹਿੰਦੇ ਨੇ ਆਪਣੇ ਸੈਨਾਪਤੀਆਂ ਦੀ ਸੈਨਾ ਦੇ ਵਿੱਚ ਖੜਾ ਹੈ ਵੱਡਾ ਤਾਰਾ ਆਜ਼ਮ, ਮਾਨੋ ਕਿ ਅਤਿ ਪਿਆਰੇ ਦੇ ਹਿਰਦੇ ਵਿੱਚ ਜਿੰਨਾ ਉਮਰਾਵਾਂ ਨੇ ਵਿਸ਼ਵਾਸ ਹੈ ਉਹ ਤਾਰਾ ਆਜ਼ਮ ਵੀ ਵਿੱਚ ਹੀ ਖੜਾ।
ਸਹਿਤ ਸ਼ਹੀਦਨ ਸਤਿਗੁਰ ਗਏ ਵਾਰ ਕਰਤ ਇੱਕ ਬਾਰੀ ਪਏ।
ਸਮੇਤ ਸੈਨਾ ਸ਼ਹੀਦਾਂ ਦੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਨੋ ਕੇ ਤਾਰਾ ਆਜ਼ਮ ਦੇ ਸਾਹਮਣੇ ਖੜੇ ਹੋਏ ਨੇ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਰ ਕਰਨ ਦੀ ਤਿਆਰੀ ਕੀਤੀ।
ਗੁਰ ਕਰ ਤੇ ਸਰ ਦੈ ਛੁੱਟ ਚਾਲੇ ਪਰੇ ਬੇਗ ਤੇ ਸ਼ੂਕ ਬੇਸਾਲੇ।
ਕਵੀ ਜੀ ਲਿਖਦੇ ਨੇ ਗੁਰੂ ਜੀ ਦੇ ਹੱਥ ਦੇ ਨਾਲ ਉਸ ਵੇਲੇ ਕਹਿੰਦੇ ਨੇ ਦੋ ਤੀਰ ਚੱਲੇ ਨੇ, ਔਰ ਕਹਿੰਦੇ ਨੇ ਸ਼ੂਕਦੇ ਹੋਏ ਤਾਰਾ ਆਜ਼ਮ ਦੇ ਵੱਲ ਵਧੇ।
ਪੀਖਣ ਤੀਖਣ ਨਾਗ ਕਰਾਲਾ ਤਾਰਾ ਆਜ਼ਮ ਕੇ ਲਗ ਪਾਲਾ।
ਕਵੀ ਜੀ ਲਿਖਦੇ ਨੇ ਜਿਹੜੇ ਭਿਆਨਕ ਤੇ ਤਿੱਖੇ ਤੀਰ ਸੀ ਜਿਹੜੇ ਕਿ ਕਾਲੇ ਫਣੀਅਰ ਨਾਗਾਂ ਵਰਗੇ ਸਨ, ਕਹਿੰਦੇ ਨੇ ਉਹ ਛੁੱਟੇ ਨੇ ਸਤਿਗੁਰਾਂ ਦੇ ਹੱਥਾਂ ਦੇ ਵਿੱਚੋਂ ਤਾਰਾ ਆਜ਼ਮ ਕੇ ਲੱਗੇ ਪਾਲਾ ਤੇ ਜਾ ਕੇ ਉਹ ਦੋਵੇਂ ਜਿਹੜੇ ਤੀਰ ਸੀ ਨਾ ਤਾਰਾ ਆਜ਼ਮ ਦੇ ਮੱਥੇ ਦੇ ਵਿੱਚ ਜਾ ਕੇ ਖੁੱਭ ਗਏ।
ਬਰਮੀ ਸਮ ਪ੍ਰਵੇਸ਼ ਸਭ ਹੋਏ ਬਾਹਰ ਫੋਕਸ ਮੁਖ ਦੇਖ ਦੋਏ।
ਕਵੀ ਜੀ ਲਿਖਦੇ ਨੇ ਕਿ ਤਾਰਾ ਆਜਮ ਦੇ ਮੱਥੇ ਦੇ ਵਿੱਚ ਸਤਿਗੁਰਾਂ ਵੱਲੋਂ ਛੱਡੇ ਤੀਰ ਇਸ ਤਰ੍ਹਾਂ ਖੁੱਬ ਗਏ ਨੇ, ਇਸ ਤਰ੍ਹਾਂ ਵੜ ਗਏ ਨੇ, ਜਿਵੇਂ ਛੇਤੀ ਦੇ ਨਾਲ ਹੀ ਕਹਿੰਦੇ ਨੇ ਸੱਪ ਆਪਣੀ ਵਰਮੀ ਦੇ ਵਿੱਚ ਵੜ ਜਾਂਦਾ, ਇਸ ਤਰ੍ਹਾਂ ਉਹਦੇ ਮੱਥੇ ਦੇ ਵਿੱਚ ਖੁੱਬ ਗਏ ਨੇ। ਬਾਹਰ ਫੋਕ ਸੋ ਮੁੱਖ ਦਿਸ਼ ਦੋਏ, ਕਹਿੰਦੇ ਨੇ ਕਿ ਦੋਹਾਂ ਤੀਰਾਂ ਦੀਆਂ ਇੱਕ ਪਾਸੇ ਬਾਹਰ ਬਾਗਣਾਂ ਤੇ ਦੂਜੇ ਪਾਸੇ ਮੁਖੀਆਂ ਦਿਸਦੀਆਂ ਰਹਿ ਗਈਆਂ। ਮਾਨੋ ਅਨਾਰ ਕਾਲੀ ਜੁਗ ਸੋਹੈ ਕੈ ਮੁਖ ਅਲਪ ਸਾਰ ਕਾ ਦੋਹੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਉਪਮਾ ਦੇ ਰਹੇ ਨੇ ਕਿ ਕਿਸ ਤਰ੍ਹਾਂ ਦਾ ਨਜ਼ਾਰਾ ਬਣਿਆ ਹੋਇਆ। ਕਹਿੰਦੇ ਨੇ ਮਨੋ ਅਨਾਰ ਕਲੀ ਜੁਗ ਸੋਹੈ, ਉਹ ਜਿਹੜੇ ਦੋਵੇਂ ਤੀਰ ਨੇ ਮਾਨੋ ਕੇ ਅਨਾਰ ਦੀਆਂ ਕਲੀਆਂ ਵਾਂਗੂ ਸ਼ੋਭ ਰਹੇ ਨੇ, ਜਾਂ ਫਿਰ ਕੈ ਮੁਖ ਅਲਪ ਸਾਰ ਕਾ ਸੋਹੈ, ਜਾਂ ਫਿਰ ਛੋਟੀਆਂ ਸਾਰਕਾਂ ਦੇ ਮੂੰਹ ਲੱਗਦੇ ਹਨ। ਸਾਰਕ ਕਹਿੰਦੇ ਨੇ ਮੈਣਾ ਨੂੰ, ਤੋਤਾ ਦੇ ਮੈਣਾ ਹੁੰਦਾ ਨਾ, ਜਾਂ ਕਹਿੰਦੇ ਨੇ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਦੋ ਅਨਾਰਕਲੀਆਂ ਹੋਣ, ਤੇ ਜਾਂ ਇਸ ਤਰ੍ਹਾਂ ਲੱਗਦਾ ਹੈ ਦੋਵੇਂ ਤੀਰ ਜਿਵੇਂ ਸਾਰਕਾਂ ਨੇ ਮੈਣਾ ਦੋਵਾਂ ਨੇ ਮੂੰਹ ਖੋਲੇ ਹੋਣ। ਗਾਜ ਤੇ ਤਤਸ਼ਨ ਹੀ ਛਿਤ ਪਰੇ ਰਿਪਣ ਪਰਾਜ ਬਾਂਛਤ ਮਰਿਓ। ਤੀਰ ਵੱਜਣ ਦੇ ਨਾਲ ਹਾਥੀ ਤੇ ਚੜਿਆ ਹੋਇਆ ਸੀ ਤਾਰਾਜਮ, ਛੇਤੀ ਦੇ ਨਾਲ ਉਲਟ ਕੇ ਧਰਤੀ ਦੇ ਉੱਤੇ ਡਿੱਗ ਪਿਆ। ਰਿਪਣ ਪਰਾਜੈ ਬਾਂਛਤ ਮਰਿਓ। ਕਵੀ ਜੀ ਕਹਿੰਦੇ ਨੇ ਵੈਰੀ ਨੂੰ ਪਰਾਜੇ ਕਰਦਾ ਕਰਦਾ ਜਿੱਤਦਾ ਹੋਇਆ ਇਸ ਆਸ਼ਾ ਨੂੰ ਮਨ ਦੇ ਵਿੱਚ ਰੱਖ ਕੇ ਮਰ ਗਏ। ਚੌਦਾਂ ਕੁੰਚਰ ਕੇ ਉਮਰ ਆਏ ਆਜਮ ਸਾਥ ਗਿਰੇ ਰਣ ਥਾਏ। 14 ਹਾਥੀਆਂ ਦੇ ਵੱਡੇ ਸਵਾਰ ਜਿਹੜੇ ਤਾਰਾ ਆਜਮ ਦੇ ਸੈਨਾਪਤੀ ਸਨ, ਉਹ ਵੀ ਕਹਿੰਦੇ ਨੇ ਰਣ ਦੀ ਜਗ੍ਹਾ ਦੇ ਉੱਤੇ ਡਿੱਗ ਪਏ। ਪਦਵੀ ਬੀਰਨ ਕੀ ਸ਼ੁਭ ਪਾਏ ਗੁਰ ਕਰਤੇ ਮਰ ਪਿਸਤ ਸਦਾਏ। ਪਰ ਕਹਿੰਦੇ ਨੇ ਤਾਂ ਵੀ ਤਾਰਾ ਆਜਮ ਸਤਿਗੁਰਾਂ ਦੇ ਹੱਥਾਂ ਦੇ ਨਾਲ ਮਰਿਆ, ਉਹਨਾਂ ਵੱਲੋਂ ਮਰਿਆ, ਇਸ ਕਰਕੇ ਕਹਿੰਦੇ ਨੇ ਸੂਰਮਿਆਂ ਵਾਲੀ ਪਦਵੀ ਉਸ ਨੂੰ ਮਿਲੀ, ਪਿਸਤ ਸਦਾਏ, ਸਵਰਗਾਂ ਦੇ ਵਿੱਚ ਪਹੁੰਚ ਗਏ। ਸ਼ਾਸਤਰ ਸ਼ਹੀਦਨ ਕਰਕੇ ਲਾਗੇ ਗਏ ਪਿਸਤ ਕੋ ਪ੍ਰਾਨਣ ਤਿਆਗੇ। ਕਵੀ ਜੀ ਕਹਿੰਦੇ ਨੇ ਜਿਹੜੇ ਸਤਿਗੁਰਾਂ ਦੇ ਹੱਥਾਂ ਦੇ ਨਾਲ ਮਰੇ ਉਹ ਵੀ ਸਵਰਗਾਂ ਨੂੰ ਪਹੁੰਚੇ ਨੇ, ਤੇ ਜਿਨ੍ਹਾਂ ਨੂੰ ਸ਼ਹੀਦਾਂ ਨੇ ਮਾਰਿਆ ਉਹ ਵੀ ਪਿਸਤਾਂ ਦੇ ਵਿੱਚ ਹੀ ਗਏ ਨੇ। ਆਪਰ ਸੁਪੰਟ ਸੈਂਕਰ ਹੀ ਕਾਏ ਗਿਰੇ ਬਾਰ ਇੱਕ ਪ੍ਰਾਣ ਗਵਾਏ। ਕਵੀ ਜੀ ਲਿਖਦੇ ਨੇ ਇਸ ਤੋਂ ਇਲਾਵਾ ਸੈਂਕੜੇ ਹੀ ਜਿਹੜੇ ਪੱਟ ਸਨ ਉਹਨਾਂ ਨੂੰ ਮਾਰਿਆ ਗਿਆ, ਸੂਰਮਿਆਂ ਨੂੰ ਮਾਰਿਆ ਗਿਆ, ਇੱਕੋ ਵਾਰੀ ਵਾਰ ਕਰਨ ਦੇ ਨਾਲ ਉਹ ਧਰਤੀ ਤੇ ਡਿੱਗ ਪਏ।
ਹਾਹਾਕਾਰ ਬੀਚ ਲਸ਼ ਕਰਕੇ ਆਜਮ ਗਿਰਿਓ ਮਰਿਓ ਲੱਖ ਕਰਕੇ।
ਕਹਿੰਦੇ ਨੇ ਜਦੋਂ ਤਾਰਾ ਆਜਮ ਮਰ ਕੇ ਹਾਥੀ ਤੋਂ ਥੱਲੇ ਡਿੱਗਿਆ, ਉਸ ਵੇਲੇ ਉਹਦੀ ਫੌਜ ਦੇ ਵਿੱਚ ਹਾਹਾਕਾਰ ਮਚ ਗਿਆ ਕਿ ਤਾਰਾ ਆਜਮ ਵੱਡਾ ਜਿਹੜਾ ਰਾਜਾ ਹੈ ਉਹ ਮਰ ਗਿਆ।
ਜੇ ਉਮਰਾਵ ਬਚੇ ਤਿਸ ਕਾਲਾ ਲਸ਼ਕਰ ਮੋਰਿਓ ਲਰਤ ਕਲਾਲਾ।
ਤੇ ਜਦੋਂ ਵੀ ਸੈਨਾ ਦਾ ਮਾਲਕ ਰਾਜਾ ਮਰ ਜਾਂਦਾ ਹੈ ਫਿਰ ਸੈਨਾ ਨਹੀਂ ਠਹਿਰਦੀ। ਜਦੋਂ ਤਾਰਾ ਆਜਮ ਮਾਰਿਆ ਗਿਆ ਜਿੰਨੇ ਜਿੰਨੇ ਵੱਡੇ ਉਮਰਾਵ ਸੀ ਆਪਣੀ ਬਚੀ ਹੋਈ ਫੌਜ ਨੂੰ ਲੈ ਕੇ ਪਿੱਛੇ ਦੌੜ ਗਏ।
ਸਣੇ ਸਣੇ ਹੱਟ ਪਾਛੇ ਗਏ ਤੂਸ਼ਣ ਜਾਏ ਉਤਰ ਤੇ ਪਏ।
ਚੁੱਪ ਨੂੰ ਤਾਰਨ ਕਰਕੇ ਸਾਰੇ ਪਿੱਛੇ ਮੁੜ ਗਏ ਨੇ, ਤੇ ਕਈ ਐਸੇ ਜਿਹੜੇ ਸਿਆਣੇ ਸੀ ਉਹਨਾਂ ਨੇ ਬਹਾਦਰ ਸ਼ਾਹ ਨੂੰ ਰਾਜਾ ਸਵੀਕਾਰ ਕੀਤਾ ਤੇ ਉਹਦੇ ਚਰਨਾਂ ਦੇ ਵਿੱਚ ਆਣ ਕੇ ਡਿੱਗ ਪਏ। ਇਸ ਤਰੀਕੇ ਦੇ ਨਾਲ ਤਾਰਾ ਆਜਮ ਦੀ ਮੌਤ ਹੋਈ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਹਾਦਰ ਸ਼ਾਹ ਦੀ ਜਿੱਤ ਹੋਈ।
ਤਾਰਾ ਆਜਮ ਹਾਥੀ ਦੇ ਹੋਦੇ ਵਿੱਚ ਬੈਠਾ ਫੌਜਾਂ ਰਿਹਾ ਸੀ ਲੜਾਏ ਚੁਕਾਏ ਜੀ ਮਾਰੋ ਮਾਰ ਕਰਦਾ ਅੱਗੋਂ ਵਧੀ ਆਉਂਦਾ ਹਾਥੀ ਤਾਈ ਅਗਾਂ ਵਧਾਏ ਜੀ ਮੌਕਾ ਵੇਖ ਕੇ ਗੁਰਾਂ ਖੁਦਾਇਆ ਕੋੜਾ ਮੌਕਾ ਵੇਖ ਕੇ ਗੁਰਾਂ ਖੁਦਾਇਆ ਕੋੜਾ ਤਿੱਖੇ ਤੀਰ ਕਮਾਣ ਚੜਾ ਕੇ ਜੀ ਚੀਰ ਸਫਾ ਨੂੰ ਉਸ ਦੇ ਟੁਕੇ ਨੇੜੇ ਮੱਥੇ ਵੱਜੇ ਤੀਰ ਬਗੜਾ ਕੇ ਜੀ ਸੱਪ ਵਰਮੀਓ ਨਿਕਲ ਕੇ ਜਾ ਪਏ ਸੱਪ ਵਰਮੀਓ ਨਿਕਲ ਕੇ ਜਾ ਪਏ
ਡਾਡੀ ਮੌਤ ਦੀ ਸ਼ਕਲ ਬਣਾ ਕੇ ਜੀ ਪੱਜ ਮੱਥੇ ਨੂੰ ਗਿੱਚੀ ਤੋਂ ਚੀਰ ਗਏ ਪੱਜ ਮੱਥੇ ਨੂੰ ਗਿੱਚੀ ਤੋਂ ਚੀਰ ਗਏ ਤਰਿਆ ਹੌਦਿਓ ਬਾਹਰ ਉਲਟਾ ਕੇ ਜੀ ਤਾਰਾ ਤੁਰਿਆ ਤਾਰੇ ਦੇ ਵਾਂਗ ਜਦੋਂ ਤਾਰਾ ਤੁਰਿਆ ਤਾਰੇ ਦੇ ਵਾਂਗ ਜਦੋਂ ਗੱਜੇ ਖਾਲਸੇ ਫਤਿਹ ਗਜਾ ਕੇ ਜੀ ਰੌਲਾ ਪੈ ਗਿਆ ਵਿੱਚ ਲਸ਼ਕਰਾਂ ਦੇ ਫੌਜਾਂ ਭੱਜੀਆਂ ਪਿੱਠ ਦਿਖਾ ਕੇ ਜੀ ਆ ਮਿਲੇ ਅਮੀਰ ਵਜ਼ੀਰ ਸਾਰੇ ਆ ਮਿਲੇ ਅਮੀਰ ਵਜ਼ੀਰ ਸਾਰੇ ਬਹਾਦਰ ਸ਼ਾਹ ਨੂੰ ਸੀਸ ਨਿਵਾ ਕੇ ਜੀ ਜੰਗ ਖਤਮ ਹੋ ਗਿਆ ਕਰਤਾਰ ਸਿੰਘਾਂ ਗੁਰ ਆਏ ਡੇਰੇ ਪਿਛਾਂ ਤਾ ਕੇ ਜੀ ਕਵੀ ਜੀ ਕਹਿੰਦੇ ਨੇ ਇਸ ਤਰ੍ਹਾਂ ਜੰਗ ਖਤਮ ਹੋ ਗਿਆ ਸਾਧ ਸੰਗਤ ਜੀ ਸਮਾਂ ਵੀ ਖਤਮ ਹੋ ਗਿਆ ਅੱਗੇ ਜੋ ਪ੍ਰਸੰਗ ਹੋਵੇਗਾ ਕੱਲ ਦੇ ਪ੍ਰਸੰਗ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਜੀ ਬਿਆਨ ਕਰਨਗੇ ਮੈਂ ਸਾਧ ਸੰਗਤ ਦੇ ਸਨਮੁਖ ਉਸੇ ਤਰ੍ਹਾਂ ਅਰਜ ਕਰਾਂਗਾ ਅੱਗੇ ਜੋ ਸਤਿਗੁਰੂ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ ਸੋ ਜੀ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤਾ ਕੈ ਸਦਾ ਸੰਗ ਨੇਦਾਰਾ ਆਧਾਰ ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸਾ ਹੋਏ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰ ਕ੍ਰਿਸ਼ਨ ਜੀ ਧਿਆਈ ਆਏ ਜਿਸ ਇੱਠਿਆਂ ਸਭ ਦੁਖ ਜਾਏ ਗੁਰੂ ਤੇਗ ਬਹਾਦਰ ਸਿਮਰੀਐ ਘਰ ਨਾਉਣੀ ਦਾਵਾ ਤਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਿਮਰੀਐ ਜਿਨ ਜਮ ਤੋਂ ਲਿਆ ਛਡਾਏ ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੇ ਦਰਸ਼ਨ ਕੀਤਿਆਂ ਜਨਮ ਮਰਨ ਦੁੱਖ ਜਾਏ ਗੁਰੂ ਜੀ ਸਭ ਥਾਈ ਹੋਣਾ ਜੀ ਸਹਾਇ ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ ਚਾਲੀ ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਰੱਖੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰ ਹਾਂ ਆਪ ਸਦਾ ਹੀ ਬਖਸ਼ਿੰਦ ਪਿਤਾ ਹੋ ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ ਬੇਵ ਹੋ ਕੇ ਨਾ ਮਰੀਏ ਪਾਤਸ਼ਾਹ ਜੀ ਧਰਤੀ ਦੇ ਧਰਮਰਤਾਓ ਮਹਾਂਮਲੇਸ਼ ਨੂੰ ਸਮਤ ਬਖਸ਼ੋ ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਿਵਾਜ ਸਾਡਾ ਧਰਮ ਬਣਿਆ ਰਹੇ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ ਗੁਰ ਇਤਿਹਾਸ ਦੀ ਕਥਾ ਹੋਈ ਹੈ ਜੋ ਪੜਿਆ ਹੈ ਸੁਣਿਆ ਸਾਡੇ ਮਨਾਂ ਤੇ ਵਸਾਉਣਾ ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ ਸਿਮਰਨ ਕਰਨ ਦਾ ਬਲ ਬਖਸ਼ੋ ਨਾਮ ਦਾ ਰਸ ਬਖਸ਼ੋ ਰੱਖ ਲੋ ਬਖਸ਼ ਲੋ ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।